राख प्रभु नानक दे कर हथ जाही कुल ते प्रगट हो ताही कुल को नाम पुन द्वादस गोरिंड को मेरी है प्रणाम। द्वादश पुरख है आद से सब हन के सिर मोरे शक्त अनंती आए हैं आदि है नहीं औरे आदि अंत एक अवतारा सोई गुरु समझो हमारा नमस्कार तिस ही को हमारी सकल प्रजा जिन आप सवारी फिरते फिरते प्रभ आया पर्याता सिरनाई नानक की प्रभ बेनती अपनी भक्ति लाए तरजीर इक टेक तू लाहे बिडानी आसे नानक नाम ते आईया कारजियां वैरास साजन तेरे चरण की होए रहा सद तूर साजन तेरे चरण की सद तूर नानक शरण तुहारिया पेख सदा हजूर नानक शरण तुहारिया पेखो सदा हजूर। सा तरत पई हरिया बोली सा तरत पई हरिया बोली पाई हरिया बोली पाई जिथे मेरा सतगुर बैठाया सा तरत पई हरिया बोली पाई हरिया बोली पाई जिथे मेरा सतगुर बैठाया ए से जंत पै हरिया बोले जिनी मेरा सतगुर देखे आया ए सा तरत पई हरिया बोली पाई हरिया बोली पाई। ਪਰਮ ਸਤਿਕਾਰ ਯੋਗ ਪਸ ਸਤਸੰਗਿਓ। ਆਪਣੀ ਆਪਣੀ ਮਨ ਵਰਤੀ ਇਕਾਗਰ ਕਰੀਏ, ਰਸਨਾ ਪਵਿੱਤਰ ਕਰੀਏ, ਉਸ ਸਤਿਗੁਰੂ ਨੂੰ ਧੰਨ ਆਖੀਏ ਜਿਨ੍ਹਾਂ ਨੇ ਕਲਯੁਗ ਜੀਆਂ ਦਾ ਠੇਕਾ ਲਿਆ ਆ। ਵੈਸੇ ਤਾਂ ਜਿਹੜਾ ਗੁਰੂ ਹੁੰਦਾ ਗੁਰਮੁਖੋ ਜੁਗਾਂ ਜੁਗਾਂ ਤੋਂ ਚੱਲਦਾ ਆਇਆ ਆ, ਜਿਸ ਤਰ੍ਹਾਂ ਪੱਟਾਂ ਦੇ ਸਵਾਈਆਂ ਚ ਲਿਖਿਆ ਆ, ਸਤਿਯੁਗ ਤੈ ਮਾਣਿਓ ਛਲਿਓ ਬਲੀ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕਿਸਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪਹਿ ਭਗਤਾ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ, ਹਰ ਜੁਗਾ ਜੁਗੂ ਜੁਗ ਜੁਗਾ ਜੁਗੂ ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ, ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਕਲਮ ਦੇ ਨਾਲ ਲਿਖਦੇ ਨੇ, ਦਵਾਦਸ ਪੁਰਖ ਹੈ ਆਦਸੇ ਸਭ ਹਨ ਕੇ ਸਿਰ ਮੌਰ, ਸ਼ਕਤ ਅਨੰਤੀ ਆਏ ਹਾਂ ਆਦਿ ਇਹ ਨਹੀਂ ਔਰ। ਕਹਿੰਦੇ ਕਲਯੁਗ ਮੈਂ ਸਤਯੁਗ ਵਰਤਾਉ ਤਭੇ ਬਾਰਵਾਂ ਬਪ ਕਹਾਉ, ਰਾਮ ਸਿੰਘ ਮੇਰੋ ਹੋਇਓ ਨਾਮਾ ਬਾਢੀ ਸੁੱਤ ਭੈਣੀ ਕੋ ਧਾਮਾ, ਤਿਹ ਜੇ ਰਾਮ ਸਿੰਘ ਮਮ ਸਾਰਾ ਦੇਸ਼ ਮਾਲ ਮੈਂ ਮਹਿ ਅਵਤਾਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਬਾਰਵਾਂ ਅਵਤਾਰ ਮੈਂ ਲੈ ਕੇ ਆਵਾਂ, ਬੜਾ ਭਾਰੀ ਹੋਵੇਗਾ, ਸ਼ਕਤੀਸ਼ਾਲੀ ਹੋਵੇਗਾ। ਸੋਲੀ ਸ਼ਬਦ ਉਤਰੇਗਾ, ਬਿਰਲੇ ਹੀ ਨਿਤਰਨਗੇ, ਆਪ ਵੀ ਨਾਂ ਜਪੇਗਾ ਤੇ ਦੂਸਰੀ ਸਾਧ ਸੰਗਤ ਨੂੰ ਵੀ ਨਾਮ ਜਪਾਏਗਾ। ਆਪ ਜਪਰਾ ਆਪ ਅਵਰਾ ਨਾਮ ਜਪਾਵ ਹੈ। ਉਹ ਸਤਿਗੁਰੂ ਨੂੰ ਧੰਨ ਆਖੀਏ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਅੱਜ ਅਸੀਂ ਬੜੇ ਸੁੱਖ ਮਾਣਦੇ ਹਾਂ, ਜਿਨ੍ਹਾਂ ਨੇ ਸਾਨੂੰ ਦਾਤ ਦਿੱਤੀ ਆ। ਗੁਰਮੁਖੋ ਕਲਯੁਗ ਦੀ ਅੱਗ ਬੜੀ ਵਰ ਰਹੀ ਆ ਤੇ ਬੜੇ ਇਸ ਤਰ੍ਹਾਂ ਦੇ ਦੁਨੀਆਂ ਤੇ ਕੰਮ ਹੋ ਰਹੇ ਨੇ ਜਿਹੜਾ ਕਦੇ ਸੋਚਿਆ ਨਹੀਂ ਜਾ ਸਕਦਾ। ਸਤਿਗੁਰਾਂ ਨੇ ਸਾਨੂੰ ਇਹ ਨਾਮ ਦੀ ਦਾਤ ਦਿੱਤੀ ਆ, ਜਿਹਦੇ ਕਰਕੇ ਸਾਡਾ ਸਤਿਗੁਰੂ ਭਲਾ ਮਾਰਿਆ ਮਨਾ ਰਿਹਾ। ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਤਿਸਦਾ ਬੁਰਾ ਕਿਉਂ ਹੋਏ, ਹਰ ਕੋ ਨਾਮ ਸਦਾ ਸੁਖਦਾਈ, ਸਾਨੂੰ ਉਹ ਚੀਜ਼ ਦਿੱਤੀ ਆ ਸਦਾ ਹੀ ਸੁਖ ਦੇਣ ਵਾਲੀ, ਉਹ ਸਤਿਗੁਰੂ ਨੂੰ ਧੰਨ ਆਖੀ। ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਪਿਆਰ ਦਾ ਸੋਮਾ, ਸ਼ਾਂਤੀ ਦਾ ਸਮੁੰਦਰ, ਗਹਿਰ ਗਭੀਰ ਸਤਿਗੁਰੂ ਜਿਹੜੇ ਥੋੜੇ ਸਮੇਂ ਤੋਂ ਸਾਨੂੰ ਦੇਹ ਕਰਕੇ ਵਿਛੋੜਾ ਦੇ ਗਏ ਨੇ, ਪਰ ਰੂਹ ਕਰਕੇ ਸਾਡੇ ਅੰਗ ਸੰਗ ਨੇ। ਕੋਈ ਐਸਾ ਦੁਨੀਆਂ ਦਾ ਬੱਚਾ ਬੁੱਢਾ ਬਾਲਾ ਮਾਈ ਬੀਬੀ ਕੋਈ ਨਹੀਂ ਆਖ ਸਕਦਾ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਨ ਗਏ ਸੀ, ਸਾਨੂੰ ਸੁੱਖ ਨਹੀਂ ਮਿਲਿਆ ਜਾਂ ਠੰਡ ਨਹੀਂ ਪਈ, ਐਸਾ ਸਤਿਗੁਰ ਸੀ। ਦਰਸ਼ਨ ਸਤਿਗੁਰ ਦੇ ਦਰਸ਼ਨ ਕਰਦਿਆਂ ਹੀ ਇਨਸਾਨ ਦੀ ਬਿਰਤੀ ਬਦਲ ਜਾਂਦੀ ਆ। ਜਿਹੜਾ ਗੁਰਮੁਖੋ ਸਤਿਗੁਰ ਹੁੰਦਾ ਉਹ ਐਸਾ ਹੁੰਦਾ ਆ, ਸਤਿਗੁਰ ਦੇ ਮਸਤਕ ਦੇ ਵਿੱਚ ਇੱਕ ਐਸੀ ਚੀਜ਼ ਹੁੰਦੀ ਆ, ਜਿਹੜਾ ਇਨਸਾਨ ਸਤਿਗੁਰ ਦਾ ਦਰਸ਼ਨ ਕਰਨ ਜਾਂਦਾ ਆ, ਇਹ ਜਿਹੜੇ ਇਨਸਾਨ ਦੇ ਮੱਥੇ ਤੇ ਪਾਪਾਂ ਰੂਪੀ ਰੇਖਾ ਇਕੱਠੀ ਹੋਈ ਹੁੰਦੀ ਆ, ਸਤਿਗੁਰ ਦੇ ਜਿਹੜੇ ਮਸਤਕ ਦੇ ਵਿੱਚ ਇੱਕ ਸੂਰਜ ਪ੍ਰਕਾਸ਼ ਦੀ ਕਿਰਨਾਂ ਨਿਕਲਦੀਆਂ ਨੇ, ਉਹ ਇਨਸਾਨ ਦੇ ਮੱਥੇ ਤੇ ਪੈਂਦੀਆਂ, ਜਿੰਨੇ ਉਹਦੇ ਪਾਪ ਹੁੰਦੇ ਨੇ ਸਭ ਉਹ ਧੋ ਕੇ ਰੱਖ ਦਿੰਦਾ ਸਤਿਗੁਰ। ਉਹ ਸਤਿਗੁਰ ਸਤਿਗੁਰ ਜਗਜੀਤ ਸਿੰਘ ਜੀ ਪਾਤਸ਼ਾਹ ਦੇ ਬੜਿਆਂ ਬੜਿਆਂ ਨਾਲ ਦਰਸ਼ਨ ਕੀਤੇ ਨੇ। ਇੱਕ ਵਾਰੀ ਇੱਥੇ ਮੁਹੰਮਦ ਸਦੀਕ ਕਲਾਕਾਰ ਆਇਆ, ਪਿਛੋਕੜ ਦਾ ਕੀ ਸੀ, ਕੌਣ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ, ਉਸਤਾਦ ਜੀ ਦਾ ਪੁੱਤਰ ਅਸੀਂ ਉਸਤਾਦ ਉਦੋ ਖਾਂ ਦੀ ਆ ਜਦੋਂ ਇੱਥੇ ਆ ਦਰਸ਼ਨ ਕੀਤੇ ਆਖਣ ਲੱਗਾ ਮੈਂ ਪੀਰਾਂ ਫਕੀਰਾਂ ਦੇ ਬੜਿਆਂ ਸਾਧਾਂ ਸੰਤਾਂ ਦੇ ਦਰਸ਼ਨ ਕੀਤੇ ਆ ਪਰ ਜਿਹੋ ਜਿਹੇ ਅੱਜ ਦਰਸ਼ਨ ਕੀਤੇ ਆ ਇੱਦਾਂ ਦੇ ਦਰਸ਼ਨ ਕਦੇ ਨਹੀਂ ਜ਼ਿੰਦਗੀ ਚ ਹੋਏ। ਆਖਣ ਲੱਗਾ ਦਰਸ਼ਨ ਕਰਦਿਆਂ ਮੇਰਾ ਜਿਹੜਾ ਹਿਰਦਾ ਉਹ ਸ਼ਾਂਤ ਹੋ ਗਿਆ, ਠੰਡ ਪੈ ਗਈ ਮੈਨੂੰ। ਉਹ ਸਤਿਗੁਰੂ ਨੂੰ ਧੰਨ ਆਖੀਏ, ਸਾਰੇ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਗੁਰਬਾਣੀ ਚ ਲਿਖਿਆ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਬਣਿਆ। ਜਿਹਦੇ ਅਸੀਂ ਦਰਸ਼ਨ ਵੀ ਕਰਦੇ ਹਾਂ, ਦਰਸ਼ਨ ਕਰਦੇ ਹਾਂ, ਅਰਜ ਬੇਨਤੀ ਵੀ ਕਰਦੇ ਹਾਂ, ਸਾਨੂੰ ਸੁੱਖ ਮਿਲਦਾ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਹੀ ਆਉਂਦਾ, ਆਖਣ ਲੱਗੇ ਜਿਹੜਾ ਕਲਯੁਗ ਹੋ ਗਿਆ ਬੜੇ ਰੂਪ ਧਾਰ ਲਏਗਾ, ਪਰ ਅਸਲੀ ਗੁਰੂ ਦੀ ਪਹਿਚਾਣ ਕਿੱਥੋਂ ਹੋਵੇਗੀ। ਆਖਣ ਲੱਗੇ ਜਿਹੜਾ ਅਸਲੀ ਗੁਰੂ ਹੋਵੇਗਾ, ਇੱਕ ਤਾਂ ਉਹਦੇ ਸਿਰ ਤੇ ਚੌਰ ਛਤਰ ਝੁੱਲੇਗਾ, ਦੂਸਰਾ ਉਹਦੀ ਦੁਨੀਆਂ ਨਾਲੋਂ ਉਹਦੇ ਜਿੰਨੇ ਵੀ ਗੁਰੂ ਹੋਣਗੇ ਬਣ ਕੇ ਬੈਠੇ ਉਹਨਾਂ ਨਾਲੋਂ ਉਹਦੀ ਮਰਿਆਦਾ ਵੱਖਰੀ ਹੋਵੇਗੀ। ਇੱਕ ਉਹਦੇ ਕੋਲ ਮਰਿਆਦਾ ਇਸ ਕਰਕੇ ਉੱਥੋਂ ਉਹਦੀ ਪਹਿਚਾਣ ਹੋਵੇਗੀ ਅਸਲੀ ਗੁਰੂ ਆਇਆ। ਉਹ ਸਤਿਗੁਰੂ ਨੂੰ ਧੰਨ ਆਖੇ, ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਗੁਰਮੁਖੋ ਤੁਸਾਂ ਸਭ ਸੁਣਿਆ ਆ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ ਸੇ ਜੰਤ ਪੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਦੋਂ ਦੁਨੀਆਂ ਤੇ ਪਾਪ ਅੰਤ ਵੱਧ ਜਾਂਦਾ ਆ, ਦਸਵੇਂ ਪਾਤਸ਼ਾਹ ਲਿਖਦੇ ਨੇ ਜਬ ਜਬ ਹੋਤ ਅਸ਼ਟ ਅਵਤਾਰਾ ਤਬ ਤਬ ਦੇਹ ਧਰਤ ਅਵਤਾਰਾ। ਆਖਣ ਲੱਗੇ ਜਦੇ ਦੁਨੀਆਂ ਤੇ ਪਾਪ ਅੰਤ ਵੱਧ ਜਾਂਦਾ ਆ, ਸਾਰੇ ਪਾਸੇ ਪਾਪਾਂ ਦਾ ਹਨੇਰਾ ਹੋ ਜਾਂਦਾ, ਆਖਣ ਲੱਗੇ ਫਿਰ ਸਤਿਗੁਰੂ ਅਵਤਾਰ ਧਾਰਦਾ ਸਭ ਨੂੰ ਸੁੱਖ ਦੇਣ ਵਾਸਤੇ, ਡੁੱਬਦੀ ਲਕਾਈ ਨੂੰ ਉਤਾਰਨ ਵਾਸਤੇ, ਧਰਤੀ ਨੂੰ ਸੜਦੀ ਵਲਦੀ ਨੂੰ ਠੰਡ ਪਾਉਣ ਵਾਸਤੇ ਫਿਰ ਸਤਿਗੁਰੂ ਅਵਤਾਰ ਧਾਰਦਾ। ਕਲਯੁਗ ਦੇ ਸਮੇਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਹਾਲ ਹੋ ਚੁੱਕਾ ਸੀ, ਲੁੱਟਾ ਖੋਈ ਮਾਰ ਕੁਟਾਈ ਹੋਣੀ ਸ਼ੁਰੂ ਹੋ ਗਈ ਤੇ ਵੱਡੇ ਵੱਡੇ ਸਰਦਾਰ ਗਰੀਬਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਚ ਲਿਖਿਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ, ਕੂੜ ਕਮਾਉਸ ਸੱਚ ਚੰਦਰਮਾ ਦੀਸਾ ਨਾਹੀ ਕਹ ਚੜਿਆ, ਹੋ ਪਾਲ ਵਿਕੁਨੀ ਹੋਈ ਅੰਧੇਰਾ ਰਾਹ ਨਾ ਕੋਈ। ਆਖਣ ਲੱਗੇ ਹਨੇਰ ਹੀ ਹਨੇਰ ਛਾ ਗਿਆ, ਭੁੱਖ ਹੜਤਾਲ ਹੋ ਗਈ, ਜਿਹੜੇ ਸ਼ਾਹ ਅਬਦਾਲੀ ਵਰਗੇ ਸੇ ਬਾਬਰ ਵਰਗੇ ਸਨ ਆ ਕੇ ਹਿੰਦੁਸਤਾਨ ਜੋ ਭਗਤਾਂ ਸੰਤਾਂ ਨੂੰ ਤੰਗ ਕਰਨਾ, ਜੋ ਕੁਛ ਹੋਣਾ ਸਭ ਕੁਝ ਲੁੱਟ ਪੁੱਟ ਕੇ ਲੈ ਜਾਣਾ, ਖਾਲੀ ਕਰ ਜਾਣਾ। ਆਮ ਕਹਾਵਤ ਲੋਕਾਂ ਨੇ ਬਣਾ ਲਈ ਸੀ ਜੋ ਕੁਛ ਖਾਧਾ ਪੀਤਾ ਉਹੀ ਲਾਹੇ ਦਾ, ਖਾ ਪੀ ਲਓ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਆਖਣ ਲੱਗੇ ਸਭ ਕੁਛ ਉਹਨਾਂ ਲੁੱਟ ਪੁੱਟ ਕੇ ਲੈ ਜਾਣਾ, ਜੋ ਛਕਣਾ ਛਕਾਉਣਾ ਛਕ ਲਓ, ਇਹੀ ਲਾਹੇ ਦਾ ਆ। ਉਦਾਂ ਦੀ ਵਰਦੀ ਯੱਗ ਦੇ ਵਿੱਚ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਅਵਤਾਰ ਧਾਰਿਆ ਸਨ 1526 ਬਿਕਵੀ ਨੂੰ ਪੂਰਨਮਾਸ਼ੀ ਵਾਲੇ ਦਿਨ। ਜਦੋਂ ਫਿਰ ਅੱਗ ਵਰਦੀ ਆ ਫਿਰ ਸਤਿਗੁਰੂ ਅਵਤਾਰ ਧਾਰਦਾ, ਆ ਪਰਮੇਸ਼ਰ ਖੁਦ ਆਇਆ ਫਿਰ ਮਾਨਸ ਦੇਹੀ ਦੇ ਵਿੱਚ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਫਿਰ ਪਰਮੇਸ਼ਰ ਖੁਦ ਆਇਆ। ਕਵੀ ਜੀਵਨ ਸਿੰਘ ਜੀ ਲਿਖਦੇ ਨੇ ਚਾਰ ਲਾਈਨਾਂ, ਉਹ ਆਖਦੇ ਨੇ ਕਹਿੰਦੇ ਨੇ ਜਦ ਦੇਸ਼ ਧਰੋਹੀ ਲੋਕਾਂ ਦੇ ਵਿੱਚ ਆ ਜ਼ੁਲਮ ਤਸ਼ੱਦਦ ਵੜਿਆ ਸੀ, ਜਦ ਪੰਡਿਤ ਮੁੱਲਾ ਖੋਰੀ ਨੂੰ ਆ ਨਾਗ ਦਵੈਸ਼ ਦਾ ਲੜਿਆ ਸੀ, ਜਦ ਬੇਵਲ ਹੋ ਗਈ ਧਰਤੀ ਵੀ ਤਾਂ ਧੌਲ ਧਰਮ ਅਰੜਾਇਆ ਏ, ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ। ਆਖਣ ਲੱਗੇ ਫਿਰ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਅਵਤਾਰ ਧਾਰਿਆ, ਅਵਤਾਰ ਧਾਰ ਕੇ ਫਿਰ ਜਦੋਂ ਅਵਤਾਰ ਧਾਰਿਆ ਸਾਰੇ ਸਰਨਾਟਾ ਛਾ ਗਿਆ, ਸਾਰੇ ਸੁੱਖ ਸ਼ਾਂਤੀ ਹੋ ਗਈ। ਜਿਹੜੇ ਕਿ ਲੁਕਾਈ ਸਾਧ ਸੰਗਤ ਪ੍ਰਜਾ ਜਿਹੜੀ ਸੀ ਬਹੁਤ ਦੁਖੀ ਸੀ, ਅਵਤਾਰ ਧਾਰਨ ਦੇ ਨਾਲ ਸਾਰਿਆਂ ਨੂੰ ਸ਼ਾਂਤੀ ਹੋ ਗਈ, ਠੰਡ ਪੈ ਗਈ। ਆਖਣ ਲੱਗੇ ਕੁਝ ਨਵਾਂ ਹੋਇਆ, ਇਸ ਤਰ੍ਹਾਂ ਹੋਇਆ ਜਿਵੇਂ ਪਰਮੇਸ਼ਰ ਖੁਦ ਅਵਤਾਰ ਧਾਰ ਕੇ ਆ ਗਿਆ ਹੋਵੇ, ਕੁਛ ਇਸ ਤਰ੍ਹਾਂ ਦਾ ਹੋਇਆ ਆ। ਜਦੇ ਪਿਤਾ ਮਹਿਤਾ ਕਾਲੂ ਦੇ ਘਰੇ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਅਵਤਾਰ ਧਾਰਿਆ, ਫਿਰ ਸਾਰੇ ਵਧਾਈਆਂ ਦੇਣ ਵਾਸਤੇ ਆਏ। ਜਿਹੜਾ ਦਰਸ਼ਨ ਕਰੇ ਉਹਦੀ ਬਿਰਤੀ ਹੀ ਬਦਲ ਜਾਵੇ, ਐਸਾ ਦਰਸ਼ਨ ਸੀ ਸਤਿਗੁਰ ਦੇ ਚਿਹਰੇ। ਜਿਹੜਾ ਚਿਹਰਾ ਦਰਸ਼ਨ ਕਰੇ ਤੇ ਉਹ ਬਸ ਹੋਰ ਹੀ ਹੋ ਜੇ, ਮਾੜੇ ਖਿਆਲ ਹੀ ਉੱਡ ਫੁੱਟ ਜਾਣ, ਧਰਮ ਖਿਆਲ ਆ ਜਾਣ, ਸੱਚਾਈ ਅੰਦਰ ਆਉਣੀ ਸ਼ੁਰੂ ਹੋ ਗਈ ਆਟੋਮੈਟਿਕ, ਐਸਾ ਸਤਿਗੁਰ ਸੀ। ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਜਿਉਂ ਜਿਉਂ ਜਵਾਨ ਅਵਸਥਾ ਦੇ ਵਿੱਚ ਆਉਂਦੇ ਜਾਂਦੇ ਨੇ, ਕੌਤਕ ਸ਼ੁਰੂ ਹੋ ਗਏ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੂੰ ਮੱਝਾਂ ਚਾਰਨ ਭੇਜ ਦਿੱਤਾ, ਚਾਰਨ ਭੇਜ ਤਾਂ ਆਪੇ ਚਰੀ ਗਈਆਂ, ਆਪੇ ਚਰ ਕੇ ਘਰ ਆ ਜਾ ਕਰਨ। ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਰਾਮ ਕਰ ਰਹੇ ਨੇ, ਤੋਪਾ ਗਈ ਜਿਹੜੇ ਪੇੜ ਥੱਲੇ ਬੈਠੇ ਉਹ ਛਾਂ ਘੁੰਮ ਗਈ, ਤੇ ਫਿਰ ਜਿਹੜਾ ਨਾਗ ਸੀ ਆ ਕੇ ਉਸ ਨਾਲ ਛਾਂ ਕਰਤੀ। ਜਿਹੜੇ ਆਸੇ ਪਾਸੇ ਲੋਕ ਵੇਖਣ ਲੱਗੇ, ਆਖਣ ਲੱਗੇ ਅੱਜ ਨੀ ਨਾਨਕ ਵੱਜਦਾ। ਜਾ ਕੇ ਪਿਤਾ ਕੱਲ ਨੂੰ ਦੱਸਣਾ ਕੀਤਾ, ਤੇ ਜਿਹੜੇ ਫਿਰ ਗਿਆਨਵਾਨ ਸੀ ਜਿਹਨਾਂ ਨਾਲ ਦੇਖਿਆ ਖੜ ਕੇ, ਆਖਣ ਲੱਗੇ ਦੱਸਣ ਨੀ ਆਇਆ ਤੁਹਾਨੂੰ, ਛਾਂ ਕਰਕੇ ਬੈਠਾ। ਧੋਪਾ ਗਈ ਨਾਨਕ ਨੂੰ, ਆਖਣ ਲੱਗੇ ਨਾਨਕ ਆਮ ਨਹੀਂ ਕੋਈ, ਇਹ ਪਰਮੇਸ਼ਰ ਦਾ ਰੂਪ ਆ। ਜੇ ਪਾਂਧੇ ਦੇ ਕੋਲ ਗਏ ਉਹਨੂੰ ਫਿਰ ਆਪਣੇ ਢੰਗ ਨਾਲ ਪੜਾਇਆ, ਆਖਣ ਲੱਗੇ ਇਹ ਪੜ੍ਹਾਈ ਤੇਰੇ ਕੋਲ, ਆਖਣ ਲੱਗੇ ਪੜ੍ਹਾਈ ਜਿਹੜੀ ਨਕਲੀ ਪੜ੍ਹਾਈ ਆ, ਅਸਲੀ ਪੜ੍ਹਾਈ ਆਹ ਆ। ਨਾਨਕ ਜੀ ਬਿਮਾਰ ਹੋ ਗਏ, ਬੜੇ ਵੈਦ ਹੋਏ, ਆਏ ਇਕੱਠੇ ਹੋ ਕੇ, ਦਵਾਈ ਦਿੱਤੀ ਕੋਈ ਫਰਕ ਨਾ ਪਵੇ, ਚਿੰਤਾ ਲੱਗ ਗਈ ਸਾਰਿਆਂ ਨੂੰ। ਆਖਣ ਲੱਗੇ ਇੱਕੋ ਇੱਕ ਸਾਡਾ ਪੁੱਤਰ ਆ, ਕਿਤੇ ਏਦਾਂ ਦਾ ਕੰਮ ਨਾ ਹੋ ਜਾਵੇ। ਜਿਹੜਾ ਵੈਦ ਸੀ ਉਹਨਾਂ ਫਿਰ ਜਦੋਂ ਸਾਰੀਆਂ ਦਵਾਈਆਂ ਇਲਾਜ ਕਰ ਲਿਆ, ਫਿਰ ਆਖਣ ਲੱਗੇ ਨਾਨਕ ਨੂੰ ਪੁੱਛ ਲਈਏ। ਆਖਣ ਲੱਗੇ ਰੋਗ ਵੀ ਕੋਈ ਨਹੀਂ ਜਾਪਦਾ, ਤੇ ਸਰੀਰ ਜਿਹੜਾ ਦਿਨ ਪਰ ਦਿਨ ਸੁੱਕਦਾ ਜਾਂਦਾ ਆ। ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਖਣ ਲੱਗੇ ਤੁਸੀਂ ਮੇਰੇ ਸਰੀਰ ਚੋਂ ਰੋਗ ਲੱਭੀ ਜਾਂਦੇ ਹੋ। ਆਖਣ ਲੱਗੇ ਮੈਨੂੰ ਪੁੱਛੋ ਮੈਨੂੰ ਕਿਹੜਾ ਰੋਗ ਆ, ਮੈਨੂੰ ਪੁੱਛੋ। ਆਖਣ ਲੱਗੇ ਤੁਹਾਨੂੰ ਤਾਂ ਮੇਰੇ ਸਰੀਰ ਦੀ ਪਈ ਆ ਵੀ ਕੋਈ ਰੋਗ ਹੋਏਗਾ। ਆਖਣ ਲੱਗੇ ਮੈਂ ਕੋਈ ਰੋਗੀ ਨਹੀਂ, ਦੇਹ ਕਰਕੇ ਮੈਂ ਰੋਗੀ ਨਹੀਂ। ਆਖਣ ਲੱਗੇ ਮੈਨੂੰ ਤਾਂ ਜਿਹੜਾ ਸੰਸਾਰ ਨੂੰ ਰੋਗ ਲੱਗਿਆ ਹੋਮੇ ਦਾ, ਮੈਨੂੰ ਤਾਂ ਉਹਦਾ ਝੋਰਾ ਖਾ ਰਿਹਾ, ਉਸ ਕਰਕੇ ਮੈਂ ਸੁੱਕਦਾ ਜਾਂਦਾ, ਮੈਨੂੰ ਰੋਗ ਕੋਈ ਨਹੀਂ। ਜਵਾਨ ਅਵਸਥਾ ਹੁੰਦੀ ਜਾਂਦੀ ਆ। ਵਿਆਹ ਹੋ ਗਿਆ, ਪੁੱਤਰ ਹੋ ਗਏ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖਣ ਲੱਗੇ ਮੈਂ ਤਾਂ ਘਰ ਦੇ ਵਿੱਚ ਲੁਕਿਆ ਬੈਠਾ, ਮੈਨੂੰ ਅਕਾਲ ਪੁਰਖ ਨੇ ਭੇਜਿਆ ਕਾਹਦੇ ਵਾਸਤੇ ਆ, ਸੰਸਾਰ ਦੇ ਭਲੇ ਵਾਸਤੇ, ਭਲੇ ਕਰ ਵਾਸਤੇ, ਭਲਾ ਕਰਨ ਵਾਸਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤਿਆਰੀ ਕੀਤੀ ਆ। ਇੱਕ ਮਹਾਤਮਾ ਬੁੱਧ ਜੀ ਹੋਏ ਨੇ, ਮੈਂ ਬਾਹਰ ਰਹਿ ਕੇ ਥਾਈਲੈਂਡ ਛੋਟੇ ਛੋਟੇ ਦੇਸ਼ਾਂ ਚ ਬੜਾ ਲੋਕ ਉਹਨੂੰ ਮੰਨਦੇ, ਆਖਣ ਲੱਗੇ ਵੀ ਇਹ ਕਲਯੁਗ ਜਿਹੜਾ ਗੁਰੂ ਆ ਇਹ ਆ, ਜਿੰਨਾ ਕੁ ਆਪ ਆਪਣੀ ਬੁੱਧ ਹੈ ਜਿੱਤੀ, ਜਿੰਨਾ ਕਿਸੇ ਨੂੰ ਗਿਆਨ ਆ ਉਹਨਾਂ ਕੇ ਸਮਝ ਸਕਣਾ। ਆਖਣ ਲੱਗੇ ਜਿਹੜਾ ਮਹਾਤਮਾ ਬੁੱਧ ਆ ਇਹ ਕਲਯੁਗ ਦਾ ਗੁਰੂ ਆ, ਤੇ ਮੇਰੀ ਉੱਥੇ ਗੱਲਬਾਤ ਹੋਈ। ਆਖਣ ਲੱਗੇ ਮੈਂ ਕਿਹਾ ਇਹ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਲਯੁਗ ਦਾ ਠੇਕਾ ਲਿਆ ਆ, ਕਲਯੁਗ ਦੇ ਗੁਰੂ ਉਹ ਨੇ, ਗਾਹਾਂ ਅਵਤਾਰ ਧਾਰ ਕੇ ਚੋਲਾ ਵਰ ਕੇ ਗਾਹਾਂ ਗੱਦੀ ਚੱਲਦੀ ਆਈ ਆ। ਤੇ ਜਿਹੜੇ ਮਹਾਤਮਾ ਬੁੱਧ ਸੀ ਉਹ ਵੀ ਆਖਦੇ ਨੇ ਮੈਂ ਤਾਂ ਸੰਸਾਰ ਦੇ ਬੰਦਗੀ ਕਰਨ ਵਾਸਤੇ ਆਇਆ, ਭਲਾ ਕਰਨ ਵਾਸਤੇ ਆਇਆ, ਮੈਂ ਘਰ ਦੇ ਵਿੱਚ ਲੋਕੇ ਬੈਠਾ ਆ। ਘਰ ਛੱਡਣਾ ਕੀਤਾ ਮਹਾਤਮਾ ਬੁੱਧ ਜੀ ਨੇ, ਸਾਰਿਆਂ ਨੂੰ ਇਕੱਠੇ ਕਰ ਲਿਆ, ਆਖਣ ਲੱਗੇ ਮੈਂ ਹੁਣ ਘਰ ਦਾ ਤਿਆਗ ਕਰਨ ਲੱਗਾ, ਪਰਿਵਾਰ ਦਾ ਸਾਰੇ ਦਾ, ਤੇ ਮੈਂ ਘਰ ਛੱਡ ਕੇ ਜਾਣਾ, ਮੈਂ ਬੰਦਗੀ ਕਰਨੀ ਆ ਤੇ ਮੈਂ ਲੋਕਾਂ ਦਾ ਭਲਾ ਕਰਨਾ। ਤੇ ਜਦੋਂ ਇਹ ਵਚਨ ਕੀਤਾ ਆਖਣ ਲੱਗੇ ਤੂੰ ਸਾਡਾ ਇਕੱਲਾ ਇਕੱਲਾ ਤਾਂ ਹੈ, ਤੇਰੇ ਸਹਾਰੇ ਤਾਂ ਅਸੀਂ ਜੀਨੇ ਆ, ਖਾਣੇ ਪੀਨੇ ਆ, ਤੂੰ ਛੱਡ ਕੇ ਤੁਰ ਚੱਲਿਆ ਤੇ ਸਾਡਾ ਪਿੱਛੇ ਕੌਣ ਆ? ਘਰ ਵਾਲੀ, ਬੱਚੇ, ਮਾਤਾ ਪਿਤਾ ਸਾਰੇ ਰੋਣ ਲੱਗ ਗਏ, ਸਾਰੇ ਦੁਆਲੇ ਹੋ ਗਏ। ਤੇ ਗੁਰਮੁਖੋ ਜਿਹੜਾ ਮਹਾਤਮਾ ਬੁੱਧ ਸੀ, ਫਿਰ ਉਹ ਵੀ ਫਿਰ ਮੋਹ ਦੇ ਵਿੱਚ ਆ ਗਿਆ, ਉਹਨੂੰ ਮੋਹ ਜਾਗ ਪਿਆ, ਮੋਹ ਪਰਿਵਾਰ ਦਾ ਮੋਹ ਜਾਗ ਪਿਆ, ਤੇ ਘਰ ਛੱਡਣਾ ਔਖਾ ਹੋ ਗਿਆ, ਘਰੇ ਰਹਿ ਗਿਆ। ਜਦੋਂ ਸਾਰੇ ਰਾਤ ਨੂੰ ਸੌ ਗਏ, ਆਖਣ ਲੱਗਾ ਹੁਣ ਸਮਾਂ ਠੀਕ ਆ। ਜਦੋਂ ਅੱਧੀ ਰਾਤ ਹੋਈ, ਸਾਰਾ ਪਰਿਵਾਰ ਸੌ ਗਿਆ, ਤੇ ਫਿਰ ਜਿਹੜਾ ਮਹਾਤਮਾ ਬੁੱਧ ਸੀ ਸਾਰਿਆਂ ਨੂੰ ਸੁੱਤੇ ਪਿਆਂ ਨੂੰ ਛੱਡ ਕੇ ਗਿਆ, ਜਾਗਦਾ ਨੂੰ ਨਹੀਂ ਛੱਡ ਕੇ ਜਾ ਹੋਇਆ, ਕਿਉਂਕਿ ਮੋਹ ਆ ਗਿਆ ਪਰਿਵਾਰ ਦਾ। ਭਲੇ ਵਾਸਤੇ ਵੀ ਗਏ ਸੀ, ਪਰ ਇਹਨਾਂ ਨੂੰ ਪਰਿਵਾਰ ਦਾ ਆਪਣੇ ਦਾ ਮੋਹ ਆ ਗਿਆ, ਇਹ ਰਾਤ ਨੂੰ ਚੋਰੀਓਂ ਛੱਡ ਕੇ ਗਏ। ਪਰ ਧੰਨ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ, ਜਿਹੜੇ ਵਿਸਾਖ ਜੇੜ ਦੇ ਵਿੱਚ ਦਿਨ ਦੁਪਹਿਰੇ ਛੱਡ ਕੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਸਾਰਿਆਂ ਨੂੰ ਆਖਿਆ, ਆਖਣ ਲੱਗੇ ਮੈਂ ਸੰਸਾਰ ਦੇ ਭਲੇ ਵਾਸਤੇ ਚੱਲਿਆ, ਮੈਨੂੰ ਪਰਮੇਸ਼ਵਰ ਨੇ ਇਸ ਵਾਸਤੇ ਭੇਜਿਆ ਆ। ਦਿਨ ਦੇ ਦੁਪਹਿਰੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਪਿਆਰ ਦਾ ਮੋਹ, ਆਪਣੇ ਪਰਿਵਾਰ ਦਾ ਮੋਹ ਪਿਆਰ ਛੱਡ ਕੇ, ਸਾਰਾ ਕੁਝ ਛੱਡ ਕੇ ਫਿਰ ਸੰਸਾਰ ਦੇ ਭਲੇ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਰ ਪਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰਮੁਖੋ ਚਾਰ ਉਦਾਸੀਆਂ ਕੀਤੀਆਂ ਨੇ। ਸਭ ਤੋਂ ਪਹਿਲੀ ਉਦਾਸੀ ਜਿਹੜੀ ਉਹ ਅਹਿਮਨਾਬਾਦ ਦੀ, ਅੱਜ ਕੱਲ੍ਹ ਉਹਨੂੰ ਅਹਿਮਨਾਬਾਦ ਕਹਿੰਦੇ ਆ, ਉਦੋਂ ਸੌ ਸਾਖੀ ਦੇ ਵਿੱਚ ਅਹਿਮਨਾਬਾਦ ਲਿਖਿਆ ਉਹਦਾ ਨਾਂ, ਬਾਅਦ ਚ ਹੁਣ ਅਹਿਮਦਾਬਾਦ ਵੀ ਇਹਨੂੰ ਆਖਦੇ ਨੇ। ਅੱਗੋਂ ਫਿਰ ਚੱਲਦੇ ਚੱਲਦੇ ਸੱਚੇ ਪਾਤਸ਼ਾਹ ਜਦੋਂ ਜਾਣਗੇ ਭੈਣ ਨਾਨਕੀ, ਆਖਿਆ ਵੀਰ ਮੇਰਾ ਤੇਰੇ ਬਿਨਾਂ ਜੀ ਨਹੀਂ ਲੱਗਦਾ, ਆਖਣ ਲੱਗੇ ਭੈਣ ਤੇਰੇ ਨਾਲ ਵਚਨ ਕਰਦਾ ਆ, ਜਦੋਂ ਤੂੰ ਮੈਨੂੰ ਯਾਦ ਕਰੇਗੀ ਮੈਂ ਤੇਰੇ ਕੋਲ ਆ ਜਾਂਗਾ। ਆਖਣ ਲੱਗੀ ਠੀਕ ਆ ਵੀਰਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਲੇ ਕਰਦਾ ਭਲਾ ਕਰਦੇ ਕਰਦੇ ਫਿਰ ਮੱਕੇ ਪਹੁੰਚ ਗਏ ਨੇ। ਜਦੋਂ ਮੱਕੇ ਪਹੁੰਚ ਗਏ ਨੇ, ਗੁਰਮੁਖੋ ਜਿਹੜਾ ਮੱਕਾ, ਫਿਰ ਉਹਦੇ ਵੱਲ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਰਨ ਕੀਤੇ। ਜੋ ਚਰਨ ਕੀਤੇ, ਨਵਾਜ਼ ਦਾ ਸਵੇਰ ਦਾ ਟਾਈਮ ਹੋਇਆ ਤੇ ਕਾਜੀ ਆਏ ਉੱਥੇ ਇਕੱਠੇ ਹੋਏ ਨਵਾਜ਼ ਪੜ੍ਹਨ ਵਾਲੇ, ਤੇ ਕਾਜੀ ਨਾਲ ਕੀ ਵੇਖਿਆ? ਆਖਣ ਲੱਗਾ ਮੁਸਾਫਰ ਜਿਹਾ ਆਇਆ, ਜਿਹੜਾ ਝੁਰਮਟ ਜਿਹਾ ਪਾ ਕੇ ਪਿਆਇਆ ਲੰਮਾ, ਆਪਣੇ ਪੈਰ ਆਖਣ ਲੱਗਾ ਮੱਕੇ ਵੱਲ ਨੂੰ ਕਰਕੇ ਪਿਆ, ਇਹਨੂੰ ਇਹ ਨਹੀਂ ਪਤਾ ਇੱਧਰ ਹੱਜ ਕੇ ਇੱਧਰ ਮੱਕਾ ਖੁਦਾ ਦਾ, ਇੱਧਰ ਮੁਹੰਮਦ ਸਾਹਿਬ ਦਾ ਮੱਕਾ, ਅਸੀਂ ਨਵਾਜ਼ ਪੜ੍ਹਦੇ ਹਾਂ। ਆਖਣ ਲੱਗਾ ਇਹ ਕਿਹੜਾ ਕਾਫਰ ਸੁੱਤਾ ਪਿਆ ਆ ਜਿਹੜਾ ਮੱਕੇ ਵੱਲ ਨੂੰ ਪੈਰ ਕਰਕੇ ਪਿਆ ਆ। ਕਾਜੀ ਨਾ ਕੀਤਾ, ਗੁੱਸੇ ਦੇ ਵਿੱਚ ਆ ਕੇ ਠੁੱਡ ਮਾਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ। ਆਖਣ ਲੱਗੇ ਉਹ ਕਾਫਰਾ ਕਿਹੜਾ ਤੂੰ ਜਿਹੜਾ ਮੱਕੇ ਵੱਲ ਨੂੰ ਪੈਰ ਕਰਕੇ ਪਿਆ ਆ? ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁੱਸੇ ਨਾਲ ਨਹੀਂ ਆਖਿਆ, ਬੜੇ ਦਿਆਲਤਾ ਦੇ ਵਿੱਚ ਆ ਕੇ ਆਖਣ ਲੱਗੇ ਭਾਈ ਇਸ ਤਰ੍ਹਾਂ ਕਰ, ਮੈਂ ਮੁਸਾਫਰ ਬੰਦਾ ਆ, ਮੈਂ ਬੜਾ ਥੱਕਿਆ ਟੁੱਟਿਆ ਆਇਆ ਆ, ਤੇ ਤੂੰ ਇਸ ਤਰ੍ਹਾਂ ਕਰ ਜਿੱਧਰ ਮੱਕਾ ਨਹੀਂ ਹੈ ਤੇ ਇੱਦਾਂ ਕਰ ਮੇਰੇ ਪੈਰ ਘੜੀ ਸਕੇ ਉੱਧਰ ਕਰ ਦੇ, ਮੈਂ ਥੱਕਿਆ ਬਹੁਤ ਹਾਂ, ਮੈਂ ਉੱਠ ਨਹੀਂ ਸਕਦਾ। ਤੇ ਜਿਹੜਾ ਕਾਜੀ ਸੀ ਗੁਰਮੁਖੋ ਨਾ ਫਿਰ ਗੁੱਸੇ ਨਾਲ ਹੰਕਾਰ ਦੇ ਸੜੇ ਵਾਲੇ ਨਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੈਰ ਧੋ ਕੇ ਦੂਜੇ ਪਾਸੇ ਕੀਤੇ, ਜਿਹੜਾ ਮੱਕਾ ਫਿਰ ਘੁੰਮ ਕੇ ਉੱਧਰ ਆ ਗਿਆ। ਤੇ ਜਿਹੜਾ ਕਾਜੀ ਆ ਹੋਰ ਗੁੱਸੇ ਚ ਆਇਆ, ਕਰੋ ਚ ਆਖਣ ਲੱਗਾ ਥੋੜੀ ਬਹੁਤੀਆਂ ਕਰਾਮਾਤਾਂ ਦੇ ਕੋਲ ਹੋਰ ਹੋਣਗੀਆਂ, ਇਹਨਾਂ ਮੱਕਾ ਖਿੱਚ ਕੇ ਇਹਨੂੰ ਕਰ ਲਿਆ। ਤੇ ਆਪਣੇ ਪੂਰੇ ਜ਼ੋਰ ਨਾਲ ਹੰਕਾਰ ਦੇ ਨਾਲ ਫਿਰ ਉਹਨਾਂ, ਹਲੇ ਮੈਂ ਕੱਲ੍ਹ ਸਾਖੀ ਇਹ ਪੜ੍ਹੀ ਆ, ਉਹਨਾਂ ਫਿਰ ਦੱਸਦਿਆ ਇਤਿਹਾਸਕਾਰ ਦੱਸਦਾ ਵੀ ਪੂਰਾ ਇਹਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਚੰਗੇ ਗੜੇ ਘੁਮਾਏ, ਤੇ ਜਿੰਨੀ ਜ਼ੋਰ ਨਾਲ ਘੁਮਾਏ ਤੇ ਉਨੀ ਦੇਰ ਨੂੰ ਗੁਰਮੁਖੋ ਮੱਕਾ ਉਸ ਪਾਸੇ ਘੁੰਮੀ ਜਾਵੇ ਨਾਲ ਦੀ ਨਾਲ, ਜਿਉਂ ਜਿਉਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਚਰਨ ਘੁੰਮਦੇ ਨੇ ਤਿਉਂ ਤੋਂ ਮੱਕਾ ਘੁੰਮ ਰਿਹਾ। ਜਦੋਂ ਮੱਕਾ ਘੁੰਮਰਿਆ ਜਿੰਨੇ ਕਾਜੀ ਸਨ, ਜਿੰਨੇ ਔਲੀਏ ਪੀਰ ਫਕੰਬਰ ਸਨ, ਮੱਕੇ ਦੀ ਹੱਜ ਵਾਸਤੇ ਨਵਾਜ਼ ਪੜ੍ਹਨ ਵਾਸਤੇ ਆਏ ਸਨ, ਤੇ ਸਾਰੇ ਵੇਖ ਕੇ ਹੈਰਾਨ ਹੋ ਗਏ, ਆਖਣ ਲੱਗੇ ਅੱਜ ਮੱਕਾ ਇਸ ਤਰ੍ਹਾਂ ਘੁੰਮ ਰਿਹਾ ਜਿਵੇਂ ਕੋਈ ਹਨੇਰੀ ਤੂਫਾਨ ਆਈ ਹੋਗੀ। ਆਖਿਆ ਕੀ ਗੱਲ ਆ, ਦੇਖੀਏ ਸਹੀ ਜੇ ਨੇੜੇ ਜਾ ਕੇ। ਜਦੋਂ ਵੇਖਿਆ ਆਖਣ ਲੱਗੇ ਇੱਕ ਫਕੀਰ ਆ, ਉਹ ਜਿੱਧਰ ਨੂੰ ਕਾਜੀ ਉਹਨੂੰ ਘੁਮਾਉਂਦਾ ਤੇ ਮੱਕਾ ਉਧਰ ਨੂੰ ਘੁੰਮੀ ਜਾਂਦਾ ਆ। ਜਦ ਉਹ ਕਾਜੀ ਥੱਕ ਗਿਆ ਤਾਂ ਹੰਕਾਰ ਚੂਰ ਹੋ ਗਿਆ, ਤੇ ਜਿਹੜੇ ਆਸੇ ਪਾਸੇ ਨਵਾਜ਼ ਪੜ੍ਹਨ ਵਾਲੇ ਸਨ ਆਖਣ ਲੱਗੇ ਕਿ ਖੁਦਾ ਦਾ ਨੂਰ ਆ, ਇਹ ਅੱਲਾ ਪਾਕ ਦਾ ਬੰਦਾ ਹੈ, ਕੋਈ ਸਾਈ ਲੋਕ ਆ, ਕੋਈ ਆਮ ਨਹੀਂ ਹੈ। ਆਖਣ ਲੱਗੇ ਕੋਈ ਸਾਡੇ ਵਰਗਾ ਕੋਈ ਕਾਜੀ ਨਹੀਂ, ਇਹ ਸਾਡੇ ਵਰਗਾ ਨਵਾਜ਼ਿਆ ਨਹੀਂ, ਇਹ ਖੁਦਾ ਦਾ ਨੂਰ ਆ ਕੋਈ। ਜਦੋਂ ਉਹਨਾਂ ਨੇ ਵੇਖਿਆ ਮੱਕਾ ਘੁੰਮਦਾ ਤੇ ਆਖਣ ਲੱਗੇ ਜਿਸ ਮੱਕੇ ਨੂੰ ਅਸੀਂ ਹੱਜ ਕਰਦੇ ਹਾਂ, ਨਵਾਜ਼ ਪੜ੍ਹਦੇ ਹਾਂ, ਜਿਹਨੂੰ ਅਸੀਂ ਖੁਦਾ ਮੰਨਦੇ ਹਾਂ ਮੱਕੇ ਨੂੰ, ਉਹ ਜਦੇ ਆ ਇੱਕ ਫਕੀਰ ਨਾ ਉਹਨੂੰ ਇਹ ਸਾਰੇ ਪਾਸੇ ਘੁਮਾ ਛੱਡਿਆ। ਆਖਣ ਲੱਗੇ ਅਸੀਂ ਕਿਹਦੇ ਵਿਚਾਰੇ ਹਾਂ। ਗੁਰਮੁਖੋ ਜਿੰਨੇ ਫਿਰ ਕਾਜੀ ਸਨ, ਜਿੰਨੇ ਔਲੀਏ ਪੀਰ ਫਕੀਰ ਸਨ, ਨਵਾਜ਼ ਪੜ੍ਹਨ ਵਾਲੇ ਸਨ, ਸਾਰੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਚਰਨੀ ਪੈ ਗਏ ਆ ਕੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖਿਆ, ਆਖਣ ਲੱਗੇ ਤੁਸੀਂ ਮੁਸਲਮਾਨ ਨੂੰ, ਆਖਣ ਲੱਗੇ ਹਾਂਜੀ, ਆਖਣ ਲੱਗੇ ਜਿਹੜਾ ਖੁਦਾ ਆ, ਖੁਦਾ ਤਾਂ ਬੰਦੇ ਦੇ ਅੰਦਰ ਹੀ ਆ। ਆਖਣ ਲੱਗੇ ਖੁਦਾ ਅੰਦਰ ਆ, ਤੁਸੀਂ ਨਵਾਜ਼ ਪੜ੍ਹਦੇ ਹੋ ਝੂਠੇ, ਸੱਚੇ ਨਵਾਜ਼ ਪੜ੍ਹੋ, ਖੁਦਾ ਦਾ ਨਵਾਜ਼ ਪੜ੍ਹੋ, ਪਰਮੇਸ਼ਰ ਅੰਦਰ ਆ। ਜਾਗਤ ਜੋਤ ਜਪਾ ਨਿਸਵਾਸਰ, ਆਖਣ ਲੱਗੇ ਅੰਦਰੇ ਜੋਤ ਜਗਦੀ ਆ। ਇੱਕ ਵਾਰੀ ਸਾਰੇ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਮੈਂ ਇੱਕ ਉਪਦੇਸ਼ ਸੁਣਿਆ, ਕਦੇ ਕਦੇ ਹੀ ਲੱਗਦਾ ਹੁੰਦਾ ਆ। ਭਾਈ ਰਤਨ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਗਾਲਾਂ ਬੜੀਆਂ ਕਰੜੀਆਂ ਕਰੜੀਆਂ ਕੱਢਦੇ ਹੋ, ਤੁਸੀਂ ਸਾਧ ਸੰਗਤ ਨੂੰ ਉਪਦੇਸ਼ ਵੀ ਦਿੰਦੇ ਹੋ, ਭਏ ਕਰਾਉਂਦੇ ਹੋ, ਤੁਸੀਂ ਗਾਲਾਂ ਬਹੁਤ ਕਰੜੀਆਂ ਕੱਢਦੇ ਹੋ, ਬੜੀਆਂ ਤਕੜੀਆਂ ਗਾਲਾਂ ਕੱਢਦੇ ਹੋ। ਗੁਰਮੁਖੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਮੈਂ ਜਿਹੜੀਆਂ ਗਾਲਾਂ ਕੱਢਦਾ, ਆਖਣ ਲੱਗੇ ਉਹ ਮੈਂ ਆ ਗਲ ਤੋਂ ਉੱਤੋਂ ਉੱਤੋਂ ਕੱਢਦਾ, ਮੈਂ ਇੱਥੋਂ ਹਿਰਦੇ ਤੋਂ ਨਹੀਂ ਕੱਢਦਾ। ਆਖਣ ਲੱਗੇ ਇੱਥੇ ਰਾਮ ਆ, ਇੱਥੇ ਪਰਮੇਸ਼ਰ ਆ, ਜੇ ਮੈਂ ਇੱਥੋਂ ਗਾਲਾਂ ਕੱਢਣ ਲੱਗਾ ਫਿਰ ਪਰਮੇਸ਼ਰ ਜਿਹੜਾ ਰਾਮ ਆ ਉਹ ਕਿੱਥੇ ਜਾਵੇਗਾ। ਤੇ ਫਿਰ ਜਿਹੜੇ ਮੁਸਲਮਾਨ ਸਨ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖਣ ਲੱਗੇ ਇੱਥੇ ਹਿਰਦਿਓ ਨਵਾਜ਼ ਪੜ੍ਹੋ, ਇੱਥੇ ਪਰਮੇਸ਼ਰ ਵੱਸਦਾ, ਇੱਥੇ ਖੁਦਾ ਦਾ, ਇੱਥੇ ਪਰਮੇਸ਼ਰ ਆ। ਹਿਰਦਿਓ ਨਵਾਜ਼ ਪੜ੍ਹੋ, ਕਿਸੇ ਨੂੰ ਦਿਖਾਓ ਨਾ, ਕਿਸੇ ਦਾ ਮਨ ਨਾ ਸਤਾਓ, ਕਿਸੇ ਨੂੰ ਲੁੱਟਣਾ ਨਾ ਕਰੋ, ਖੁਦਾ ਤੇਰੇ ਅੰਦਰ ਆ, ਖੁਦਾ ਕਿਤੇ ਵੱਖ ਨਹੀਂ ਤੇਰੇ ਨਾਲੋਂ। ਬੁੱਲੇ ਸ਼ਾਹ ਵੀ ਆਖਦਾ, ਆਖਣ ਲੱਗਾ ਬੋਲਿਆ ਗੁਰੂ ਤੇਰੇ ਨਾਲ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ, ਗੁਰੂ ਤੇਰੇ ਤੋਂ ਵੱਖ ਨਹੀਂ। ਆਖਣ ਲੱਗੇ ਗੁਰੂ ਤੇਰੇ ਅੰਦਰ ਆ, ਪਰਮੇਸ਼ਰ ਖੁਦਾ ਤੇਰੇ ਤੁਹਾਡੇ ਅੰਦਰ ਆ, ਤੇ ਤੁਸੀਂ ਇਸ ਪਾਸੇ ਨਹੀਂ ਆਉਂਦੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜਿੱਤੇ ਰਿਆਵੇ ਨਾਲ ਗੋਹਟ ਕਰਦੇ, ਆਖਣ ਲੱਗੇ ਬੱਚਾ, ਆਖਣ ਲੱਗੇ ਜਿਹੜਾ ਕਲਯੁਗ ਆ ਇਸ ਤਰ੍ਹਾਂ ਦਾ, ਇਹ ਸਾਰਾ ਠੇਕਾ ਮੈਨੂੰ ਮਿਲਿਆ ਪਰਮੇਸ਼ਰ ਵੱਲੋਂ। ਆਖਣ ਲੱਗੇ ਮੇਰੇ 84 ਜਾਮੇ ਹੋਣਗੇ, 70 ਜਾਮੇ ਭਗਤ ਜਨ, 14 ਸਤਿਗੁਰ ਰਾਏ। ਆਖਣ ਲੱਗੇ ਜਿਹੜੇ 14 ਜਾਮੇ ਮੇਰੇ ਗੁਰੂਆਂ ਦੇ ਹੋਣਗੇ, 70 ਜਾਮੇ ਮੈਂ ਭਗਤਾਂ ਦੇ ਰੂਪ ਚ ਆਵਾਂਗਾ। ਆਖਣ ਲੱਗੇ ਫਿਰ ਜਿਹੜਾ ਮੇਰਾ 12ਵਾਂ ਰੂਪ ਹੋਵੇਗਾ, ਆਖਣ ਲੱਗੇ ਬੜਾ ਕਰੜਾ ਹੋਵੇਗਾ, 16 ਸ਼ਬਦ ਉਤਰੇਗਾ। ਆਖਣ ਲੱਗੇ ਕੋਈ ਵਿਰਲਾ ਬਚੇਗਾ, ਹੈਨ ਵਿਰਲੇ ਨਾ ਹੈ ਘੜੇ ਫੈਰ ਫੱਕੜ ਸੰਸਾਰ। ਆਖਣ ਲੱਗੇ ਫਿਰ ਉਹ ਜਾਮੇ ਚ ਫਿਰ ਆਪ ਵੀ ਨਾਮ ਜਪੇਗਾ, ਫਿਰ ਦੂਜਾ ਨੂੰ ਵੀ ਨਾਮ ਜਪੇਗਾ, ਜਪਾਵੇਗਾ, ਆਪ ਜਪਾ ਅਪਰਾ ਨਾਮ ਜਪਾਵ ਹੈ। ਆਖਣ ਲੱਗੇ ਵਿਰਲੇ ਵਿਰਲੇ ਹੀ ਫਿਰ ਨਿਤਰਨਗੇ, ਜਿੱਤੇ ਰਿਆਵੇ ਨਾਲ ਗੋਹਟ ਕਰਦੇ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ। ਆਖਣ ਲੱਗੇ ਸੱਚੇ ਪਾਤਸ਼ਾਹ ਹੋ ਸੁਣਾਓ। ਆਖਣ ਲੱਗੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ, ਆਖਣ ਲੱਗੇ ਬੜਾ ਕੁਛ ਆ ਦੱਸਣ ਵਾਲਾ। ਆਖਣ ਲੱਗੇ ਕਿਰਪਾ ਕਰੋ ਦੱਸੋ, ਆਖਣ ਲੱਗੇ ਫਿਰ ਜਦੋਂ ਜਿਹੜਾ ਬਾਰਵਾਂ ਜਾਮਾ ਹੋਏਗਾ, ਨਾਮ ਦਾ ਛਿੱਟਾ ਦੇਵੇਗਾ, ਨਾਮ ਜਪਾਵੇਗਾ ਤੇ ਪਰਦੇਸ ਜਾਵੇਗਾ। ਪਰਦੇਸ ਜਦੋਂ ਆਵੇਗਾ, ਆਖਣ ਲੱਗੇ ਫਿਰ ਐਸਾ ਸਮਾਂ ਬਣੇਗਾ ਤੇ ਜਿਹੜੀ ਮੁਸਲਿਮ ਕੌਮ ਹੋਵੇ, ਆਖਣ ਲੱਗੇ ਸਾਰੀ ਫਿਰ ਖਤਮ ਹੋ ਗਈ, ਸਾਰੀ ਦੁਨੀਆਂ ਤੇ ਆਖਣ ਲੱਗੇ ਫਿਰ ਸਿੱਖ ਰਾਜ ਹੋ ਜਾਏਗਾ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਲਿਖਦੇ ਨੇ 100 ਸਾਖੀ ਦੇ ਵਿੱਚ। ਆਖਣ ਲੱਗੇ ਜਿਹੜਾ ਰਵਾਲ ਸਰ ਆ, ਉੱਥੋਂ ਚੜ ਕੇ ਆਖਣ ਲੱਗੇ ਲਾਹੌਰ ਨੂੰ ਅੱਗ ਲੱਗਦੀ ਦਿਸੇਗੀ, ਲਾਹੌਰ ਸੜਦਾ ਵੇਖਿਆ ਉੱਥੋਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਿਰ ਗਾਂ ਸਾਖੀ ਚੱਲਦੀ ਆ, ਆਖਣ ਲੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਿਰ ਵਿਚਰਦੇ ਵਿਚਰਦੇ ਇੱਕ ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਚਲੇ ਗਏ ਉਸ ਇਲਾਕੇ ਦੇ ਵਿੱਚ ਕੋਈ ਫਸਲ ਨਹੀਂ ਚੱਜਦੀ ਹੁੰਦੀ, ਕੋਈ ਡੰਗਰ ਪਸ਼ੂ ਨਹੀਂ ਚੱਜਦਾ, ਕੋਈ ਇਨਸਾਨ ਨਹੀਂ ਚੱਜਦੇ, ਕਿਸੇ ਦੇ ਚਿਹਰੇ ਤੇ ਰੌਣਕ ਨਹੀਂ, ਕਿਸੇ ਨੂੰ ਖਾਣ ਪੀਣ ਨੂੰ ਜਿਵੇਂ ਲੱਗਦਾ ਵੀ ਕਿਸੇ ਖਾਣ ਪੀਣ ਨੂੰ ਹੈ ਨਹੀਂ, ਸੁੱਕੇ ਸੜੇ ਲੋਕ। ਤੇ ਮਰਦਾਨਾ ਸਾਰਾ ਸਹਾਵਤਾ ਲਾ ਕੇ ਪੁੱਛਦਾ, ਆਖਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਕਿੱਦਾਂ ਦੇ ਇਲਾਕੇ ਚ ਮੈਨੂੰ ਲੈ ਆਏ ਹੋ, ਨਾ ਤਾਂ ਧਰਤੀ ਬਜਾਊ ਆ ਕੋਈ ਚੱਜਦੀ ਫਸਲ ਨਹੀਂ ਦਿੰਦੀ, ਡੰਗਰ ਪਸ਼ੂ ਨਹੀਂ ਚੱਜਦਾ ਦੇਖਣ ਨੂੰ ਮਿਲਦਾ, ਕੋਈ ਜੀ ਨਹੀਂ ਚੱਜਦਾ ਦੇਖਣ ਨੂੰ ਮਿਲਦਾ, ਕਿਸੇ ਦੇ ਚਿਹਰੇ ਤੇ ਰੌਣਕ ਨਹੀਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਰਦਾਨੇ ਨੂੰ ਪੁੱਛਦੇ, ਮਰਦਾਨਿਆਂ ਆਖਣ ਲੱਗੇ ਮਰਦਾਨਿਆਂ ਆਪਾਂ ਸ਼ਹਿਰ ਦੇ ਵਿੱਚ ਚੱਲਦੇ ਹਾਂ, ਇੱਥੇ ਇਸ ਇਲਾਕੇ ਦਾ ਕੋਈ ਸ਼ਾਇਦ ਕੋਈ ਏਦਾਂ ਨੀਚ ਰਾਜਾ ਹੋਵੇ ਜਿਹੜਾ ਪ੍ਰਜਾ ਦੇ ਪੱਲੇ ਕੁਛ ਨਹੀਂ ਪਾਉਂਦਾ, ਆਖਣ ਲੱਗੇ ਉੱਥੇ ਜਾ ਕੇ ਪੁੱਛਦੇ ਹਾਂ। ਸ਼ਹਿਰ ਦੇ ਵਿੱਚ ਬੜੇ ਤੇ ਬੜੇ ਗੁਰਮੁਖੋ ਇੱਕ ਰਾਜੇ ਦਰਵਾਜੇ ਅੱਗੇ ਗਏ, ਉਹ ਰਾਜੇ ਦਾ ਨਾਂ ਕੀ ਸੀ? ਸੁਲਤਾਨ ਹਮੀਦ। ਸੁਲਤਾਨ ਹਮੀਦ ਸੀ ਪਰ ਇਸ ਤਰ੍ਹਾਂ ਰਾਜਾ ਸੀ, ਉਹ ਆਪਣੀ ਪ੍ਰਜਾ ਨੂੰ ਬੜੀ ਦੁਖੀ ਕਰਦਾ ਸੀ, ਲੁੱਟ ਲੁੱਟ ਕੇ ਸਾਰਾ ਕੁਛ ਆਪਣੇ ਖਜ਼ਾਨੇ ਭਰ ਰਿਹਾ ਸੀ ਤੇ ਲੋਕਾਂ ਨਾਲ ਉਹਦੀ ਕਰਤੂਤ ਵੇਖ ਕੇ, ਇੱਕ ਤਾਂ ਮਾਂ ਪਿਓ ਨਾਂ ਰੱਖਦੇ ਹੋ ਗੁਰਮੁਖੋ, ਇੱਕ ਜਿਹੜੀ ਪ੍ਰਜਾ ਦੁਨੀਆ ਉਹ ਫਿਰ ਉਹਦੀ ਕਰਤੂਤ ਦੇਖ ਕੇ ਨਾਂ ਰੱਖਦੀ ਆ ਵੀ ਏਦਾਂ ਦਾ ਇਸ ਦਾ ਨਾਂ ਰੱਖ ਦਿਓ। ਇੱਕ ਰਾਜਾ ਹੋਇਆ ਕਾਰੂ ਬਾਦਸ਼ਾਹ, ਬੜਾ ਚਿਰ ਪਹਿਲਾਂ ਹੋਇਆ ਉਹ ਰਾਜਾ। ਇੱਕ ਫਕੀਰ ਸੀ ਤੇ ਫਕੀਰ ਉਸਨੂੰ ਸਮਝਾਉਣ ਦਾ ਯਤਨ ਕਰਿਆ ਕਰੇ, ਆਖਣ ਲੱਗੇ ਕਾਰੂ ਤੂੰ ਸਮਝ ਆ, ਕੋਈ ਚੰਗੇ ਕੰਮ ਕਰ ਲਾ। ਜਦੋਂ ਵੀ ਉਹ ਫਕੀਰ ਨੇ ਆਉਣਾ ਤੇ ਉਸੇ ਰਾਹ ਰਾਹੀਂ ਆਉਣਾ ਤੇ ਉਹਨੂੰ ਸਮਝਾਉਣ ਦਾ ਯਤਨ ਕਰਨਾ, ਜਦੋਂ ਉਹ ਫਿਰ ਕਾਰੂ ਨਾ ਸਮਝਿਆ, ਉਹ ਫਿਰ ਫਕੀਰ ਜਿਹੜਾ ਮੂਸਾ ਪੈਗੰਬਰ ਸੀ ਉਹਨਾਂ ਫਿਰ ਆ ਕੇ ਫਿਰ ਸਰਾਫ ਦੇ ਆਖਣ ਲੱਗਾ ਜਾ ਫਿਰ ਕਾਰੂ ਤੂੰ ਧਰਤੀ ਗਰਕ ਹੋ ਜਾ। ਇਤਿਹਾਸਕਾਰ ਦੱਸਦੇ ਨੇ ਜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੁਰਾਤਨ ਜਨਮ ਸਾਖੀ ਆ ਉਹਦੇ ਵਿੱਚ ਲਿਖਿਆ ਏ, ਆਖਣ ਲੱਗੇ ਉਹ ਜਿਹੜਾ ਕਾਰੂ ਆ ਉਹ ਅੱਜ ਤੱਕ ਗਰਕੇ ਹੁੰਦਾ ਜਾ ਰਿਹਾ ਆ। ਕਈ ਲੋਕ ਸ਼ੰਕਾ ਕਰਨ ਲੱਗਾ, ਆਖਣ ਲੱਗੇ ਧਰਤੀ ਕਿੰਨੀ ਕੁ ਹੋ ਗਈ ਜਿਹੜਾ ਅੱਜ ਤੱਕ ਗਰਕਦਾ ਹੀ ਜਾ ਰਿਹਾ, ਇੰਨੇ ਸਾਲਾਂ ਦੀ ਉਮਰ ਹੋ ਗਈ ਉਹਦੀ, ਇੰਨੇ ਸਾਲ ਹੋ ਗਏ ਚੱਲਦੇ ਨੂੰ। ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਲਿਖਦੇ ਨੇ ਆਕਾਸ਼ ਪਤਾਲਾਂ ਦੀ ਖਬਰ ਵੀ ਇਹਦਾ ਕੋਈ ਅੰਤ ਕੋਈ ਨਹੀਂ, ਆਖਣ ਲੱਗੇ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਨ ਇੱਕ ਵਾਤ। ਆਖਣ ਲੱਗੇ ਬੜੇ ਬੜੇ ਸਾਇੰਸਦਾਨ, ਬੜੇ ਬੜੇ ਬੰਦਗੀ ਵਾਲੇ ਆਕਾਸ਼ਾਂ ਪਤਾਲਾਂ ਦੀ ਖਬਰ ਲੈਣ ਵਾਸਤੇ ਚਲੇ ਗਏ, ਆਖਣ ਲੱਗੇ ਅੱਜ ਤੱਕ ਕੋਈ ਭੇਤ ਨਹੀਂ ਪਾ ਸਕਿਆ, ਅੰਤ ਨਹੀਂ ਪਾ ਸਕਿਆ ਕੋਈ ਵੀ, ਕਿੰਨੇ ਕੁ ਆਕਾਸ਼ ਨੇ ਕਿੰਨੇ ਕੁ ਪਤਾਲ ਨੇ ਕੋਈ ਪਤਾ ਨਹੀਂ, ਅਣਗਿਣਤ। ਗੁਰਮੁਖੋ ਸਤਿਗੁਰੂ ਉਹਨਾਂ ਹੀ, ਅਕਾਲ ਪੁਰਖ ਸਤਿਗੁਰੂ ਉਹਨੂੰ ਹੀ ਆਖਿਆ ਜਾ ਸਕਦਾ ਜਿਹੜਾ ਕੋਈ ਚੀਜ਼ ਬਣਾ ਦੇਵੇ, ਕੋਈ ਉਹਦੀ ਚੀਜ਼ ਦਾ ਕੋਈ ਅੰਤ ਗਿਣਤ ਕੋਈ ਪਾਰਾਵਾਰ ਨਹੀਂ ਹੁੰਦਾ। ਆਖਣ ਲੱਗੇ ਉਹ ਅੱਜ ਤੱਕ ਧਰਤੀ ਗਰਕੇ ਹੁੰਦਾ ਜਾ ਰਿਹਾ ਉਹ ਕਾਰੂ, ਲੋਕਾਂ ਨਾਲ ਕਰਤੂਤਾਂ ਵੇਖ ਕੇ ਸੁਲਤਾਨ ਹਮੀਦ ਦਾ ਨਾਂ ਵੀ ਕਾਰੂ ਰੱਖ ਲਿਆ। ਆਖਣ ਲੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਆਖਣ ਲੱਗੇ ਫਿਰ ਉਹਦੇ ਜਿਹੜੇ ਅਹਿਲਕਾਰ ਸੰਤਰੀ ਸਨ ਗੇਟ ਦੇ ਅੱਗੇ, ਉਹਨਾਂ ਨੂੰ ਪੁੱਛਿਆ ਵੀ ਇਹਦੇ ਬਾਰੇ ਦੱਸੋ ਜਿਹੜਾ ਤੁਹਾਡਾ ਰਾਜਾ ਕਿਸ ਤਰ੍ਹਾਂ ਦਾ ਆ। ਤੇ ਫਿਰ ਜਿਹੜੇ ਸੰਤਰੀ ਦੱਸਦੇ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਪੁੱਛਦੇ ਨੇ, ਆਖਣ ਲੱਗੇ ਰਾਜਾ ਕਿੱਦਾਂ ਦਾ? ਆਖਣ ਲੱਗੇ ਮਹਾਰਾਜ ਜਦੋਂ ਦਾ ਬੈਠਾ ਹੈ ਰਾਜ ਤਖ਼ਤ, ਇਹਨਾਂ ਕੋਈ ਚੰਗਾ ਕੰਮ ਨਹੀਂ ਕੀਤਾ, ਰਿਸ਼ਵਤ ਲੈ ਕੇ ਸੱਚਿਆਂ ਨੂੰ ਝੂਠਾ ਦੇ ਝੂਠਿਆਂ ਨੂੰ ਸੱਚਾ ਕਰ ਦੇਣਾ, ਲੁੱਟ ਲੁੱਟ ਕੇ ਪ੍ਰਜਾ ਦੇ ਜਿੰਨੇ ਮਾਂ ਸੀ ਸਭ ਇਕੱਠੀ ਕਰ ਕਰਕੇ 40 ਗੰਨ ਜੋੜ ਲਿਆ, ਕਿਸੇ ਨੂੰ ਵਾਧੂ ਕੋਈ ਨਹੀਂ ਦਿੰਦਾ, ਸਿਰਫ ਖਾਣ ਵਾਸਤੇ ਦਿੰਦਾ ਜਿੰਨਾ ਕੁ ਉਹਦਾ ਥੋੜਾ ਬਹੁਤਾ ਗੁਜ਼ਾਰਾ ਹੋ ਸਕੇ। ਲੁੱਟ ਲੁੱਟ ਕੇ 40 ਗੰਜ ਭਰ ਲਏ। ਆਖਣ ਲੱਗੇ ਫਿਰ ਹੋਰ ਕੀ? ਆਖਣ ਲੱਗੇ ਫਿਰ ਇਹ ਕਿਸੇ ਗਰੀਬ ਦੇ ਆਏ ਦੇ ਹੱਥੇ ਕੁਛ ਧਰਦਾ? ਆਖਣ ਲੱਗੇ ਜੀ ਨਹੀਂ। ਆਖਣ ਲੱਗੇ ਫਿਰ ਪ੍ਰਸ਼ਾਦਾ ਪਾਣੀ ਕਿਸੇ ਨੂੰ ਪੁੱਛਦਾ? ਆਖਣ ਲੱਗੇ ਜੀ ਨਹੀਂ। ਆਖਣ ਲੱਗੇ ਕਿਸੇ ਤਨ ਤੇ ਕੱਪੜਾ ਪਾਉਣ ਵਾਸਤੇ ਦਿੰਦਾ? ਆਖਣ ਲੱਗੇ ਜੀ ਨਹੀਂ। ਕਦੇ ਸਾਧ ਫਕੀਰ ਦੀ ਸੇਵਾ ਕਰਦਾ? ਆਖਣ ਲੱਗੇ ਜੀ ਨਹੀਂ। ਜਦੋਂ ਸਾਰੀਆਂ ਗੱਲਾਂ ਨਾਂ ਦਾ ਜਵਾਬ ਹੋਇਆ ਸੱਚੇ ਪਾਤਸ਼ਾਹ, ਆਖਣ ਲੱਗੇ ਫਿਰ ਬੰਦਾ ਹੀ ਕਾਹਦਾ ਹੈ? ਆਖਣ ਲੱਗੇ ਫਿਰ ਹੋਰ ਇਹਦੇ ਜਿਹੜਾ ਨੀਚਾਂ ਵਾਲਾ ਕੰਮ ਇਸਨੇ ਉਹ ਕੀਤਾ ਆ। ਆਖਣ ਲੱਗੇ ਆਪਣੀ ਲੜਕੀ ਆ ਦੀ ਉਹਤੇ ਹਾਰ ਸ਼ਿੰਗਾਰ ਲਵਾ ਕੇ ਉਹਨੂੰ ਘੋੜੇ ਤੇ ਚੜਾ ਕੇ ਢੰਡੋਰਾ ਪਟਾਤਾ। ਆਖਣ ਲੱਗੇ ਜੇ ਕੋਈ ਬਾਦਸ਼ਾਹ ਦੀ ਲੜਕੀ ਵਿਆਹਣੀ, ਆਖਣ ਲੱਗੇ ਜੇ ਕਿਸੇ ਕੋਲ ਅੱਜ 1 ਰੁਪਈਆ ਮਿਲ ਜਾਵੇ, ਆਖਣ ਲੱਗੇ ਬਾਦਸ਼ਾਹ ਫਿਰ ਆਪਣੀ ਲੜਕੀ ਉਸ ਨਾਲ ਵਿਆਹ ਦੇਗਾ। ਤੇ ਗੁਰਮੁਖੋ ਰੁਪਈਆ ਹੈ ਹੀ ਕੋਈ ਨੀ ਕਿਸੇ ਕੋਲ ਸੀ, ਸਾਰੇ ਢੰਡੋਰਾ ਪਾਇਆ ਪਟਾਇਆ ਕਿਸੇ ਕੋਲ ਰੁਪਈਆ ਨਾ ਨਿਕਲਿਆ। ਇੱਕ ਨੌਜਵਾਨ ਸੀ, ਜਦ ਉਹਦੇ ਘਰ ਦੇ ਲਾਗੇ ਹੀ ਚੱਲਣ ਲੱਗਿਆ ਤੇ ਉਸਨੇ ਇਹ ਆਵਾਜ਼ ਸੁਣੀ, ਆਪਣੀ ਮਾਂ ਕੋਲ ਭੱਜ ਕੇ ਗਿਆ। ਆਖਣ ਲੱਗਾ ਮਾਂ ਅੱਜ ਜੇ ਮੇਰੇ ਕੋਲ 1 ਰੁਪਈਆ ਕਿਤੇ ਹੋਵੇ ਮੈਂ ਫਿਰ ਬਾਦਸ਼ਾਹ ਜਵਾਈ ਬਣ ਜਾ, ਫਿਰ ਤਾਂ ਆਪਣੇ ਕੋਲ ਕਿਸੇ ਚੀਜ਼ ਦਾ ਘਾਟਾ ਰਹਿਣੀ ਨੀ, ਬੜੀ ਮਾਇਆ ਹੋ ਜਾਣੀ ਆ। ਆਖਣ ਲੱਗੀ ਪੁੱਤਰ ਜਿਹੜਾ ਉਹ ਰਾਜਾ ਨਾ ਬੜਾ ਨੀਚ ਰਾਜਾ, ਉਹ ਚਨਾਰ ਰਾਜਾ ਆ। ਪਹਿਲੀ ਗੱਲ ਆਪਣੇ ਕੋਲ ਰੁਪਈਆ ਹੈ ਹੀ ਨੀ, ਜੇ ਕਿਤੋਂ ਮਿਲ ਗਿਆ ਰੁਪਈਆ ਤੇ ਅਗਲਾ ਵਰਤਾ ਕੀ ਪਤਾ ਤੇਰੇ ਨਾਲ ਕਿਸ ਤਰ੍ਹਾਂ ਦਾ ਕਰੇ। ਤੇ ਜਿਹੜਾ ਮਾਂ ਸੀ ਉਹ ਦਇਆਵਾਨ ਸੀ, ਇਕੱਲਾ ਇਕੱਲਾ ਪੁੱਤਰ ਸੀ। ਤੇ ਜਿਹੜਾ ਪੁੱਤਰ ਸੀ ਆਖਣ ਲੱਗਾ ਮੈਂ ਨੀ ਬਚਦਾ ਮਾਂ, ਫਿਰ ਮੈਂ ਵਿਆਹ ਕਰਾਉਣਾ, ਮੈਨੂੰ ਰੁਪਈਆ ਦੇ। ਆਖਣ ਲੱਗੀ ਪੁੱਤਰ ਜੇ ਤੈਨੂੰ ਬਹੁਤੀ ਖਿਆਈ ਆ ਨਾ, ਜਦੋਂ ਤੇਰਾ ਪਿਤਾ ਦਫਨਾਇਆ ਸੀ, ਆਖਣ ਲੱਗੀ ਉਹਦੇ ਮੂੰਹ ਚ ਇੱਕ ਚਾਂਦੀ ਦਾ ਰੁਪਈਆ ਪਾਇਆ ਸੀ, ਜਵਾਨੀ ਦੇ ਨਸ਼ੇ ਚ ਉਸ ਨਾਲ ਇਹ ਨੀ ਵੇਖਿਆ ਕਿ ਮੈਂ ਆਪਣੇ ਪਿਓ ਦੀ ਕਬਰ ਪੁੱਟਣ ਲੱਗਾ ਆ। ਜਾ ਕੇ ਗੁਰਮੁਖੋ ਕਬਰ ਪੁੱਟ ਕੇ ਤੇ ਰੁਪਈਆ ਕੱਢ ਕੇ ਲਿਆ ਕੇ ਸਾਫ਼ ਕਰਕੇ ਕਾਰੂ ਬਾਦਸ਼ਾਹ ਦੇ ਅੱਗੇ ਹੋਇਆ। ਆਖਣ ਲੱਗੇ ਆ ਲਓ ਜੀ ਰੁਪਈਆ, ਹੁਣ ਆਪਣੀ ਲੜਕੀ ਦਾ ਵਿਆਹ ਕਰੋ। ਤੇ ਜਦੋਂ ਕਾਰੂ ਬਾਦਸ਼ਾਹ ਦਾ ਰੁਪਈਆ ਗੁਰਮੁਖੋ ਵੇਖਿਆ ਤੇ ਅੱਖਾਂ ਦੇ ਵਿੱਚ ਕ੍ਰੋਧ ਆਇਆ, ਫਿਰ ਸੜਿਆ ਵਲਿਆ ਤੇ ਹੰਕਾਰ ਨਾਲ ਫਿਰ ਉੱਚੀ ਆਵਾਜ਼ ਨਾਲ ਆਖਣ ਲੱਗਾ ਉਹ ਇਹ ਰੁਪਈਆ ਤੈਨੂੰ ਕਿੱਥੋਂ ਮਿਲਿਆ? ਤੇ ਫਿਰ ਪੈਰ ਥੜਕਣਗੇ, ਘਬਰਾਉਣਗਾ, ਆਖਣਗਾ ਜਿਹੜੀ ਮਾਂ ਗੱਲ ਕਹਿੰਦੀ ਸੀ ਉਹੀ ਗੱਲ ਬਣਨ ਲੱਗੀ ਆ, ਵੀ ਇਹ ਕੋਈ ਸੱਚਾ ਰਾਜਾ ਨਹੀਂ। ਜਦੋਂ ਫੜਿਆ ਉਹਨੂੰ ਮਾਰਿਆ ਕੁੱਟਿਆ, ਦੱਸ ਕਿੱਥੋਂ ਰੁਪਈਆ ਲਿਆਂਦਾ? ਆਖਣ ਲੱਗਾ ਮੇਰੀ ਮਾਂ ਕਹਿੰਦੀ ਸੀ ਵੀ ਤੇਰਾ ਜਦੋਂ ਪਿਓ ਦਫਨਾਇਆ ਸੀ ਉਹਦੇ ਮੂੰਹ ਚ ਰੁਪਈਆ ਪਾਇਆ ਸੀ, ਉੱਥੋਂ ਕੱਢਿਆ। ਆਖਣ ਲੱਗੇ ਜਿਹੜਾ ਭੈੜਾ ਬੰਦਾ ਉਹ ਕਦੇ ਚੰਗਾ ਸੋਚ ਸਕਦਾ ਆ, ਭੈੜਾ ਬੰਦਾ ਚੰਗੀ ਗੱਲ ਕਰ ਸਕਦਾ ਕਦੇ ਨਹੀਂ ਕਰ ਸਕਦਾ। ਉਹਨਾਂ ਆਖਿਆ ਜਦੇ ਇਸ ਦੇ ਕਬਰ ਦੇ ਵਿੱਚੋਂ ਰੁਪਈਆ ਨਿਕਲਿਆ ਤੇ ਹੋਰਾਂ ਦੇ ਵਿੱਚ ਵੀ ਹੋਣਗੇ, ਸਾਰੀਆਂ ਕਬਰਾਂ ਪਟਾ ਕੇ ਤੇ ਰੁਪਈਏ ਜਿਹੜੇ ਕੱਢ ਲਏ ਸਾਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸਿੱਖ ਜਿਹੜੇ ਸੰਤਰੀ ਦੱਸਦੇ ਨੇ, ਆਖਣ ਲੱਗੇ ਮਹਾਰਾਜ ਏਦਾਂ ਨੀਚ ਰਾਜਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ ਲੱਗੇ ਫਿਰ ਇਸ ਤਰ੍ਹਾਂ ਕਰੋ, ਹੋਰ ਵੀ ਆਖਣ ਲੱਗੇ ਫਕੀਰ ਸਾਧ ਫਕੀਰ ਦੇ ਮੱਥੇ ਨੀ ਲੱਗਦਾ ਵੀ ਕਿਤੇ ਕੁਛ ਦੇਣਾ ਨਾ ਪੈ ਜਾਵੇ, ਜੇ ਕੋਈ ਆ ਮੇਰੇ ਦਰ ਤੇ ਮੰਗੇਗਾ ਹੀ ਮੈਂ ਰਾਜਾ ਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਆਖਣ ਲੱਗੇ ਮੈਂ ਮੰਗਦਾ ਕੁਝ ਨੀ, ਤੁਹਾਡੇ ਵਾਸ਼ਨ ਵਾਖੋ ਆ ਜੇ ਵੀ ਇੱਕ ਫਕੀਰ ਤੇਰੇ ਦਰਵਾਜੇ ਤੇ ਆ ਤੇ ਆ ਕੇ ਉਹ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਤੇ ਮੰਗਣਾ ਤੇਰੇ ਕੋਲ ਕੁਝ ਨਹੀਂ, ਸਿਰਫ ਗੱਲ ਹੀ ਕਰਨੀ ਆ। ਤੇ ਸੰਤਰੀ ਨੇ ਜਾ ਕੇ ਸੁਨੇਹਾ ਦਿੱਤਾ ਗੁਰਮੁਖ, ਆਖਣ ਲੱਗੇ ਇੱਕ ਫਕੀਰ ਆਇਆ, ਏਦਾਂ ਦਾ ਫਕੀਰ ਆਇਆ ਤੇਰੇ ਦਰ ਤੇ, ਏਦਾਂ ਦਾ ਖੁਦਾ ਦਾ ਫਕੀਰ ਆਇਆ, ਏਦਾਂ ਦਾ ਉਹਦੇ ਚਿਹਰੇ ਤੇ ਨੂਰ ਆ, ਜਿਹੜਾ ਉਹਦਾ ਦਰਸ਼ਨ ਕਰਦਾ ਉਹਦਾ ਉਹਨੂੰ ਠੰਡ ਪੈ ਜਾਂਦੀ ਆ ਤੇ ਉਹਦਾ ਸਭ ਕੁਝ ਬਦਲ ਦਿੰਦਾ। ਆਖਣ ਲੱਗਾ ਏਦਾਂ ਦਾ ਫਕੀਰ ਕਿਹੜਾ ਆ ਗਿਆ? ਆਖਣ ਲੱਗੇ ਮਹਾਰਾਜ ਉਹ ਕਹਿੰਦਾ ਮੰਗਣਾ ਵਾ ਕੁਛ ਨੀ, ਸਿਰਫ ਉਹਦੇ ਨਾਲ ਕੋਈ ਬਚਨ ਵਾਲਾ, ਉਹਦੇ ਨਾਲ ਗੱਲ ਕਰਨੀ ਆ ਕੋਈ। ਆਖਣ ਲੱਗਾ ਚੱਲ ਮੇਰਾ ਕਿਹੜਾ ਕੋਈ ਪੈਸਾ ਲੱਗਣ ਲੱਗਾ, ਫਟਾਫਟ ਵਧਿਆ ਕੇ ਇਹਦੇ ਆਉਂਦਿਆਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਵਾਜੇ ਵੱਲ ਨੂੰ ਪਿੱਠ ਕਰਕੇ ਤੇ ਠੀਕ ਰੋੜੀਆਂ ਇਕੱਠੀਆਂ ਕਰਕੇ ਢੇਰ ਲਾਉਣ ਲੱਗੇ ਹੋਏ ਆ। ਢੇਰ ਲਾ ਲਿਆ ਜਦੋਂ ਕਾਰੂ ਆਇਆ ਆਪਣੇ ਦਰਵਾਜ਼ੇ ਚ ਆਖਣ ਲੱਗਾ ਫਕੀਰਾ ਤੂੰ ਮੈਨੂੰ ਅੰਦਰੋਂ ਸੁਨੇਹਾ ਘੱਲਿਆ ਗੱਲ ਕਰਨ ਵਾਸਤੇ ਮੇਰੇ ਨਾਲ ਗੱਲ ਕਰ ਮੇਰੇ ਕੋਲ ਏਡਾ ਟਾਈਮ ਨਹੀਂ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖਣ ਲੱਗੇ ਤੇਰੇ ਨਾਲੋਂ ਗੱਲ ਕਰਨ ਵਾਸਤੇ ਆਹ ਜਿਹੜਾ ਮੈਂ ਕੰਮ ਲੱਗਿਆ ਇਹ ਬਹੁਤਾ ਜ਼ਰੂਰੀ ਕੰਮ ਆ। ਹੱਸਿਆ ਫਿਰ ਆਖਣ ਲੱਗਾ ਠੀਕ ਰੋੜੀਆਂ ਇਕੱਠੀਆਂ ਕਰ ਰਿਹਾ ਫਕੀਰ ਇਹ ਕਿਸ ਕੰਮ ਵਾਲੀਆਂ। ਆਖਣ ਲੱਗਾ ਫਿਰ ਮੇਰੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਹਾ ਗੱਲ ਕਰਨੀ ਜਿਹੜੀ ਠੀਕ ਰੋੜੀਆਂ ਇਕੱਠੀਆਂ ਕਰ ਲਏ ਇਹ ਕੀ ਕਰਨੀਆਂ ਤੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖਣ ਲੱਗੇ ਕਾਰੂ ਉਹ ਜਦੋਂ ਮੈਂ ਇਸ ਮਾਤ ਲੋਕ ਤੋਂ ਸੰਸਾਰ ਤੋਂ ਛੁਟਕਾਰਾ ਪਾਉਣਾ ਆ ਮੈਂ ਚੜਾਈ ਕਰਨਾ ਆਖਣ ਲੱਗਾ ਮੈਂ ਇਸ ਕਰਕੇ ਇਕੱਠੀਆਂ ਕਰ ਰਿਹਾ ਠੀਕ ਰਹੀਆਂ ਮੈਂ ਸੰਸਾਰ ਤੋਂ ਨਾਲ ਲੈ ਕੇ ਜਾਣੀਆਂ। ਕਾਰੂ ਪਾਤਸ਼ਾਹ ਮੁਸਕਰਾਇਆ ਆਖਣ ਲੱਗਿਆ ਆਏ ਸਾਈ ਐਲਾ ਪਾਕ ਦੇ ਬੰਦੇ ਤੂੰ ਸਾਧ ਫਕੀਰ ਤਾਂ ਹੈ ਪਰ ਤੈਨੂੰ ਅੱਜ ਤੱਕ ਇਹ ਵੀ ਗਿਆਨ ਨਹੀਂ ਵੀ ਸੰਸਾਰ ਤੋਂ ਨਾਲ ਕੁਝ ਨਹੀਂ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਜਦੋਂ ਇਹ ਬਚਨ ਕੀਤਾ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਫਿਰ ਇਸ ਵਾਰ ਨੂੰ ਮੁਖਾਰ ਬੰਦਾ ਆਪਣਾ ਕੀਤਾ ਆਖਣ ਲੱਗੇ ਕਾਰੂ ਤੈਨੂੰ ਇਸ ਗੱਲ ਤੇ ਕਿੰਨਾ ਯਕੀਨ ਆ ਤੈਨੂੰ ਇਸ ਗੱਲ ਤੇ ਕਿੰਨਾ ਕੁ ਨਿਸ਼ਚਾ ਵੀ ਸੰਸਾਰ ਤੋਂ ਨਾਲ ਕੁਝ ਨਹੀਂ ਜਾਣਾ। ਆਖਣ ਲੱਗਾ ਮਹਾਰਾਜ ਸਾਰਾ ਪੀਰਾਂ ਫਕੀਰਾਂ ਕੋ ਸੁਣਿਆ ਵੀ ਸੰਸਾਰ ਤੋਂ ਨਾਲ ਕੁਝ ਨਹੀਂ ਜਾਣਾ। ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਖਣ ਲੱਗੇ ਕਾਰੂ ਉਹ ਫਿਰ ਜਿਹੜੇ ਤੂੰ ਲੁੱਟ ਲੁੱਟ ਕੇ ਪ੍ਰਜਾ ਨੂੰ ਤੇਰੀ ਜਿਹੜੀ ਆ ਸੈਨਾ ਆ ਇਹਨਾਂ ਨੂੰ ਲੁੱਟ ਲੁੱਟ ਕੇ ਸਾਰੇ ਖਜ਼ਾਨੇ ਭਰੇ ਰੱਖੇ ਆ ਵਿਚਾਰੇ ਗਰੀਬ ਰੋਲਦੇ ਫਿਰਦੇ ਆ ਕਿਸੇ ਨੂੰ ਕੱਪੜਾ ਨੀ ਤਨ ਤੇ ਮਿਲਦਾ ਖਾਣ ਨੂੰ ਨੀ ਮਿਲਦਾ ਤੇਰੀ ਜਾਨ ਨੂੰ ਰੋਂਦੇ ਆ। ਆਖਣ ਲੱਗੇ ਫਿਰ ਜਿਹੜੇ 40 ਗੰਜ ਜੋੜੇ ਆ ਉਹ ਤੇਰੇ ਫਿਰ ਨਾਲ ਜਾਣੇ ਆ ਤੇ ਗੁਰਮੁਖੋ ਫਿਰ ਜਿਹੜੀ ਉਹ ਧੌਣ ਸੀ ਨੀਵੀਂ ਕਰ ਲਈ ਸ਼ਰਮ ਦੇ ਨਾਲ ਜਵਾਬ ਕੋਈ ਨਾ ਅੱਗੋਂ ਆਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ ਲੱਗੇ ਗੁਰਬਾਣੀ ਦੇ ਬਾਣ ਮਾਰਨ ਲੱਗੇ ਇਸ ਨੂੰ ਆਖਦੇ ਨੇ ਕਬੀਰ ਸਤਿਗੁਰ ਸੂਰਮੇ ਵਾਹਿਆ ਵਾਨ ਜੋ ਏਕ ਲਾਗਤ ਹੀ ਭੋਏ ਕਰ ਪਰਿਆ ਪਰਾ ਕਰੇ ਜੇ ਸ਼ੇਕ। ਆਖਣ ਲੱਗੇ ਕਾਰੂ ਫਿਰ ਕਦੇ ਨਵਾਜੇ ਮਸੀਤੇ ਗਿਆ ਕਦੇ ਨਵਾਜ਼ ਪੜੀ ਆਖਣ ਲੱਗੇ ਜੀ ਨਹੀਂ। ਆਖਣ ਲੱਗੇ ਪੰਜੇ ਵਕਤਾਂ ਤੂੰ ਕਿਸੇ ਵਕਤ ਨਵਾਜ਼ ਨਹੀਂ ਪੜੀ ਆਖਣ ਲੱਗਾ ਜੀ ਨਹੀਂ। ਆਖਣ ਲੱਗਾ ਤੂੰ ਫਿਰ ਬੰਦਾ ਕਹਿੰਦਾ ਆਖਣ ਲੱਗੇ ਗੁਰਬਾਣੀ ਚ ਭਗਤ ਫਰੀਦ ਦੀ ਵੀ ਸਿਫਤ ਲਿਖੀ ਆਖਣ ਲੱਗੇ ਭਗਤ ਫਰੀਦ ਵੀ ਮੁਸਲਮਾਨ ਹੋਇਆ ਆ ਉਹ ਵੀ ਕਹਿੰਦਾ ਜਿਹੜਾ ਇਨਸਾਨ ਨਵਾਜ਼ ਨਹੀਂ ਪੜਦਾ ਜਿਹੜਾ ਮੁਸਲਮਾਨ ਨਵਾਜ਼ ਨਹੀਂ ਪੜਦਾ ਆਖਦੇ ਨੇ ਉਸ ਇਨਸਾਨ ਨੂੰ ਕੁੱਤੇ ਦਾ ਦਰਜਾ ਦਿੱਤਾ ਗਿਆ ਕੁੱਤੇ ਦਾ। ਕਹਿੰਦੇ ਫਰੀਦਾ ਵੇ ਨਵਾਜਾ ਕੁੱਤਿਆ ਇਹਨਾਂ ਭਲੀ ਰੀਤ ਕਹਿੰਦੇ ਪੰਜੇ ਵਕਤ ਨਾ ਆਇਆ ਕਬਹੀ ਚੱਲ ਮਸੀਤ। ਆਖਣ ਲੱਗੇ ਜਿਹੜੇ ਪੰਜੇ ਵਕਤਾਂ ਚੋਂ ਕਿਸੇ ਵਕਤ ਵੀ ਨਵਾਜੇ ਨਹੀਂ ਪੜਦਾ ਕਿਸੇ ਵਕਤ ਮਸੀਤੇ ਨਹੀਂ ਜਾਂਦਾ ਆਖਣ ਲੱਗੇ ਇਹ ਬੰਦਾ ਹੀ ਕਹਦਾ। ਆਖਣ ਲੱਗੇ ਕਾਰੂ ਉਹ ਤੇਰੇ ਨਾਲ ਤਾਂ ਫਿਰ ਡੰਗਰ ਪਸ਼ੂ ਚੰਗੇ ਹੋਏ। ਭਗਤ ਕਬੀਰ ਜੀ ਲਿਖਦੇ ਆਖਦੇ ਨੇ ਕਹਿੰਦੇ ਨਰੂ ਮਰਾ ਨਰ ਕਾਮ ਨਾ ਆਵਾ ਪਸ਼ੂ ਮਰਾ ਦਸ ਕਾਜ ਸਵਾਰ। ਕਹਿੰਦੇ ਜਿਹੜਾ ਡੰਗਰ ਪਸ਼ੂ ਆ ਉਹ ਵੀ ਮਰਦਾ ਮਰਦਾ ਦਸ ਕਾਜ ਸਵਾਰ ਜਾਂਦਾ ਉਹਦੇ ਚਮੜੇ ਜੋੜੇ ਬਣਦੇ ਨੇ ਹੱਡੀਆਂ ਦਾ ਪਾਊਡਰ ਕਈ ਕੁਛ ਬਣਦਾ ਦਵਾਈਆਂ ਬਣਦੀਆਂ। ਆਖਣ ਲੱਗੇ ਕਾਰੂ ਤੇਰਾ ਕੱਖ ਨਹੀਂ ਕੰਮ ਆਉਣਾ ਸੜ ਵਲ ਕੇ ਸਭ ਕੁਛ ਸਵਾਹ ਹੋ ਜਾਣਾ। ਕਬੀਰ ਸਾਹਿਬ ਕਹਿੰਦੇ ਨੇ ਨਰੂ ਮਰਾ ਨਰ ਕਾਮ ਨਾ ਆਵਾ ਪਸ਼ੂ ਮਰਾ ਦਸ ਕਾਜ ਸਵਾਰ। ਕਹਿੰਦੇ ਆਪਣੇ ਕਰਮ ਕੀ ਗਤ ਮੈਂ ਕਾ ਜਾਨੂ ਬਾਬਾ ਰੇ। ਕਹਿੰਦੇ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ। ਕਹਿੰਦੇ ਕਹੋ ਕਬੀਰ ਤਵ ਹੀ ਨਰ ਜਾਗਾ ਜਮਕਾ ਡੰਡ ਮੂੰਡ ਮਹਿ ਲਾਗਾ। ਆਖਣ ਲੱਗੇ ਇਹ ਦੁਨੀਆਂ ਦੇ ਮੂਰਖਾ ਜਦੋਂ ਤੂੰ ਜਾਣਾ ਗੇ ਧਰਮਰਾਜ ਦੀ ਕਚਹਿਰੀ ਚ ਤੇਰਾ ਲੇਖਾ ਚੋਖਾ ਹੋਣਾ ਤੇਰੇ ਮੂੰਹ ਤੇ ਜਮਾ ਡੰਡੇ ਪੈਣਿਆ ਤੇਰੇ ਛਿੱਤਰ ਪੈਣਿਆ ਮੂੰਹ ਤੇ ਤੇਰੇ ਚਪੇੜਾ ਵੱਜਣੀਆਂ ਕੀ ਕਰਕੇ ਆਇਆ ਮਾਤ ਲੋਕ ਤੇ ਕਿਹੜਾ ਚੰਗਾ ਕੰਮ ਕਰਕੇ ਆਇਆ। ਆਖਣ ਲੱਗੇ ਫਿਰ ਉੱਥੇ ਕੀ ਜਵਾਬ ਦੇਗਾ। ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮਾਗਾ ਤਬ ਕੌਣ ਪੜਦਾ ਤੇਰਾ ਢਾਕਾ। ਆਖਣ ਲੱਗੇ ਇੱਥੇ ਦਾ ਲੁਕ ਚੁਪ ਕੇ ਚੋਰੀਆਂ ਛੋਰੀਆਂ ਆਪਣੇ ਪੁੱਠੇ ਸਿੱਧੇ ਕੰਮ ਕਰਨ ਲੱਗੇ ਆਪਣੇ ਘਰ ਵਿਹਾਰ ਵਾਸਤੇ ਇੱਥੇ ਚੰਗਾ ਬਣ ਜਾਏਗਾ। ਆਖਣ ਲੱਗੇ ਫਿਰ ਉੱਥੇ ਸਾਰਾ ਕੁਛ ਖੁਲਾਸਾ ਖੁੱਲ ਜਾਣਾ ਆ ਉੱਥੇ ਨਹੀਂ ਚੋਰੀ ਚਲਣੀ ਉੱਥੇ ਸਭ ਕੁਛ ਯਾਰ ਹੋ ਜਾਣਾ ਤੇਰਾ ਉੱਥੇ ਕੀ ਕਰੇਗਾ। ਸਾਰ ਕਤਾਵਲੀ ਵਾਲਾ ਆਖਦਾ ਉਹਨੂੰ ਕਿਸੇ ਨੇ ਪੁੱਛਿਆ ਵੀ ਜਿਹੜਾ ਇਨਸਾਨ ਆ ਇਨਸਾਨ ਜਾਂ ਡੰਗਰ ਪਸ਼ੂ ਆ ਜੂਨਾ ਇਹਨਾਂ ਚ ਫਰਕ ਕੀ ਆ। ਜਾਂ ਵਾਧਾ ਕੀ ਆ, ਉਹ ਦੱਸਦਾ ਆਖਣ ਲੱਗਾ, ਉਹ ਕਹਿੰਦਾ ਨੀਂਦਰਾ ਭੋਜਨ ਭੋਗ ਭੈ। ਉਹ ਕਹਿੰਦਾ ਨੀਂਦਰਾ ਡੰਗਰ ਪਸ਼ੂਆਂ ਤੇ ਇਨਸਾਨਾਂ ਵਿੱਚ ਕਹਿੰਦਾ ਬਰਾਬਰ ਆ, ਬਰਾਬਰ ਆ ਬਿਲਕੁਲ। ਨੀਂਦਰਾ ਕਹਿੰਦਾ ਭੋਜਨ ਖਾਂਦੇ ਪੀਂਦੇ ਇਨਸਾਨ ਵੀ ਆ ਤੇ ਡੰਗਰ ਪਸ਼ੂ ਵੀ ਖਾਂਦੇ ਆ। ਭੋਗ ਕਹਿੰਦਾ ਭੋਗ ਵਾਲਾ ਡੰਗਰ ਪਸ਼ੂ ਵੀ ਕਰਦੇ ਆ, ਅਸੀਂ ਇਨਸਾਨ ਵੀ ਜੀਵ ਪੈਦਾ ਕਰਦੇ ਹਾਂ। ਨੀਂਦਰਾ ਭੋਜਨ ਭੋਗ ਭੈ, ਡਰ ਭੈ ਉਹਨਾਂ ਨੂੰ ਵੀ ਸਾਨੂੰ ਇਨਸਾਨਾਂ ਨੂੰ ਵੀ ਹੈ। ਉਹ ਕਹਿੰਦਾ ਵੀ ਇਹ ਸਾਰਾ ਕੁਛ ਬਰਾਬਰ ਆ, ਫਿਰ ਇਨਸਾਨ ਦੇ ਚ ਵਾਧਾ ਕੀ ਹੋਇਆ? ਇਹ ਤਾਂ ਸਾਰਾ ਕੁਝ ਬਰਾਬਰ ਆ, ਇਨਸਾਨ ਚ ਵਾਧਾ ਕੀ ਹੋਇਆ? ਸਾਰ ਕਿਤਾਬਲੀ ਵਾਲਾ ਆਖਦਾ ਆਖਦਾ ਫਿਰ ਇਨਸਾਨ ਦਾ ਜਿਹੜਾ ਉਹ ਗਿਆਨ ਉੱਚਾ ਗਿਆਨ, ਜੇ ਗੁਰਮੁਖੋ ਇਨਸਾਨ ਨੂੰ ਗਿਆਨ ਨਹੀਂ ਤੇ ਫਿਰ ਡੰਗਰਾਂ ਪਸ਼ੂਆਂ ਨਾਲ ਫਰਕ ਕੋਈ ਨਹੀਂ, ਫਿਰ ਇੱਕੋ ਜਿਹੇ ਆ। ਆਖਣ ਲੱਗੇ ਕਾਰੂ ਤੇਰੇ ਨਾਲ ਤੋਂ ਡੰਗਰ ਪਸ਼ੂ ਚੰਗੇ ਆ। ਭਗਤ ਫਰੀਦ ਇੱਕ ਜਿਹਾ ਹੋਰ ਲਿਖਦਾ ਆਖਣ ਲੱਗਾ, ਸਾਡੇ ਤਹਿ ਮਨ ਦਿਓਹਰੀ ਚੱਲੇ ਪਾਣੀ ਅੰਨ, ਵੇਖੋ ਬੰਦਾ ਦੁਨੀ ਦੁਨੀ ਵੇਖੋ ਬੰਦਾ ਆਇਆ, ਵੇਖੋ ਬੰਦਾ ਚੱਲਿਆ, ਜੋ ਜਾਣੇ ਆਦੇ ਕੰਨ, ਮਰ ਕਲ ਮੌਤ ਦਾ ਆਪਸੀ ਦਤ, ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਵੰਨ। ਫੇਰ ਕਹਿੰਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਆਖਣ ਲੱਗੇ ਕਾਰੂ ਜੇ ਇੱਥੇ ਕੋਈ ਚੰਗਾ ਕੰਮ ਕਰਕੇ ਜਾਏਗਾ ਤਾਂ ਫਿਰ ਜਾ ਕੇ ਖੁਦਾ ਦੀ ਕਚਹਿਰੀ ਵਿੱਚ ਤਾਂ ਕੁਛ ਜਾ ਕੇ ਚੰਗਾ ਹੋਏਗਾ, ਤਾਂ ਤੈਨੂੰ ਥਾਂ ਮਿਲੇਗਾ। ਆਖਣ ਲੱਗੇ ਜਿਹੜਾ ਮੁਸਲਮਾਨ ਇਸੇ ਮਾਤਲੁਕ ਤੇ ਨਹੀਂ ਚੰਗਾ ਕਰਮ ਕਰਕੇ ਜਾਂਦਾ, ਆਖਣ ਲੱਗੇ ਫਿਰ ਸ਼ਰ੍ਹਾਂ ਉਹਨਾਂ ਦੀ ਸ਼ਰ੍ਹਾਂ ਅਨੁਸਾਰ ਇਹ ਆ ਵੀ ਜਦੋਂ ਤੱਕ ਸੰਸਾਰ ਦੀ ਦੁਨੀਆਂ ਜਿਉਂਦੀ ਆ, ਆਖਣ ਲੱਗੇ ਫਿਰ ਉਹਨੂੰ ਜਿਉਂਦਾ ਦੋਜਕਾਂ ਦੇ ਭੱਠ ਚ ਸੁੱਟਿਆ ਜਾਂਦਾ ਮੁਸਲਮਾਨ ਨੂੰ। ਮੁਸਲਮਾਨੀ ਸ਼ਰ੍ਹਾਂ ਅਨੁਸਾਰ ਆ, ਅਸੀਂ ਮਰਿਆਦਾ ਆਖਦੇ ਹਾਂ, ਸ਼ਰ੍ਹਾਂ ਆਖਦੇ। ਆਖਣ ਲੱਗੇ ਉਦੋਂ ਤੱਕ ਉਹ ਜਿਉਂਦੀ, ਜਦੋਂ ਤੱਕ ਦੁਨੀਆਂ ਸੰਸਾਰ ਚੱਲਦਾ ਉਦੋਂ ਤੱਕ ਉਹਨੂੰ ਜੋ ਦੋਜਕਾਂ ਦੇ ਭੱਠ ਚ ਸੁੱਟਿਆ ਜਾਵੇਗਾ ਤੇ ਜਿਉਂਦੇ ਨੂੰ ਸੁੱਟੇ ਜਾਵੇਗਾ, ਇਸ ਤਰ੍ਹਾਂ ਸੜੇਗਾ ਉਹ। ਆਖਣ ਲੱਗੇ ਸਜ਼ਾ ਪਹਿਲੀ, ਬਾਕੀ ਜਿਹੜੀਆਂ ਉਦੋਂ ਬਾਅਦ ਸਜ਼ਾ, ਨਵਾਜ਼ ਨਹੀਂ ਪੜਿਆ ਉਹਨਾਂ, ਚੰਗਾ ਕੰਮ ਨਹੀਂ ਕੀਤਾ, ਆਖਣ ਲੱਗੇ ਉਹ ਜਿਹੜੀਆਂ ਸਜ਼ਾ ਉਹ ਉਦੋਂ ਬਾਅਦ ਦੀਆਂ ਸਜ਼ਾ। ਆਖਣ ਲੱਗੇ ਕਾਰੂ ਤੂੰ ਤਾਂ ਫਿਰ ਡੰਗਰਾਂ ਪਸ਼ੂਆਂ ਨੂੰ ਵੀ ਗਿਆ ਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਨੂੰ ਬਾਣ ਮਾਰਦੇ, ਆਖਣ ਲੱਗੇ ਜਦੋਂ ਬਾਰ ਬਾਰ ਸੱਚੇ ਪਾਤਸ਼ਾਹ ਨੂੰ ਸਮਝਾਉਂਦਿਆ, ਫਿਰ ਠੋਕਰ ਵੱਜੀ ਮਨ ਨੂੰ, ਮਨਾ ਜਿਹੜੀ ਜ਼ਿੰਦਗੀ ਐਵੀਂ ਜਾ ਰਹੀ ਹੈ, ਐਵੀਂ ਗਵਾਲੀ ਤੈਂ। ਫਿਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਪੈਰੀ ਪੈ ਆਖਣ ਲੱਗਾ, ਹੇ ਖੁਦਾ ਮੈਨੂੰ ਕਿਰਪਾ ਕਰ, ਮੈਨੂੰ ਬਖਸ਼ ਲੈ, ਮੈਨੂੰ ਆਪਣੇ ਚਰਨਾਂ ਨਾਲ ਲਾ ਲਾ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਡੰਗਰਾਂ ਪਸ਼ੂ ਵਾਲੇ ਕੰਮ ਕੀਤਾ, ਕਿਰਪਾ ਕਰ ਮੈਨੂੰ ਬਖਸ਼ ਲਾ, ਗੁਣਾ ਮੇਰੇ ਚਿਤਾਰ। ਹਮ ਅਵਗੁਣ ਭਰੇ ਇਹ ਗੁਣ ਨਾਹੀ, ਅੰਮ੍ਰਿਤ ਛੋੜ ਵਿਖਾ ਵਿਖ ਖਾਈ। ਆਖਣ ਲੱਗੇ ਕਾਰੂ ਤੂੰ ਤਾਂ ਫਿਰ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਵਾਲੇ ਪਾਸੇ ਹੋਇਆ। ਆਖਣ ਲੱਗੇ ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਾ ਧੂਪਾ ਸਵਾਮੀ, ਮਾਨਸ ਕੀ ਗੱਤ ਇਹੀ, ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ, ਕਹਤੇ ਔਗੁਣ ਹਮਾਰੇ, ਕਹਿੰਦੇ ਦਇਆ ਕਰੋ ਕੁਛ ਮਿਹਰ ਪਾਵ, ਡੁੱਬਦੇ ਪੱਥਰ ਤਾਰੇ ਸੱਚੇ ਪਾਤਸ਼ਾਹ ਤੂੰ ਜੁਗਾਂ ਜੁਗਾਂ ਤੋਂ ਚੱਲਦਾ ਆ ਰਿਹਾ, ਤੂੰ ਤਾਂ ਪੱਥਰ ਵੀ ਤਾਰਤੇ ਆ ਤੇ ਕਿਰਪਾ ਕਰ ਤੇ ਮੈਨੂੰ ਵੀ ਇਨਸਾਨ ਬਣਾ, ਮੈਨੂੰ ਵੀ ਬੰਦਾ ਬਣਾ ਲਾ, ਮੈਨੂੰ ਮਰਦਾਨੇ ਵਰਗਾ ਬਣਾ ਲਓ। ਸੱਚੇ ਪਾਤਸ਼ਾਹ ਆਖਣ ਲੱਗੇ ਤੇਰੇ ਤੇ ਮਰਦਾਨੇ ਚ ਫਰਕ ਹੀ ਆ, ਕਰਮ ਕਾਂਡਾਂ ਦਾ ਫਰਕ ਆ, ਤੂੰ ਚੰਗੇ ਕਰਮ ਕਰ ਤੂੰ ਵੀ ਮਰਦਾਨੇ ਵਰਗਾ ਬਣ ਜਾਏਗਾ। ਆਖਣ ਲੱਗੇ ਜਿਹੜਾ ਮੁਸਲਮਾਨ ਹੁੰਦਾ, ਮੁਸਲਮਾਨ ਮੋਮ ਦਿਲ ਹੋਵਾ, ਅੰਤਰ ਕੀ ਮਲ ਦਿਲ ਤੇ ਤੂੰ। ਆਖਣ ਲੱਗੇ ਜਿਹੜਾ ਮੁਸਲਮਾਨ ਆ, ਆਖਣ ਲੱਗੇ ਜੇ ਕੋਈ ਅੱਗੇ ਡਿੱਗਦਾ ਜਾਂਦਾ ਜਾਂ ਕੋਈ ਮਰਦਾ ਜਾਂਦਾ, ਆਖਣ ਲੱਗੇ ਜੇ ਮੁਸਲਮਾਨ ਉਹ ਤੇ ਦਇਆ ਕਰੇ, ਉਹਦਾ ਜਿਹੜਾ ਦਿਲ ਆ ਕਹਿੰਦੇ ਹਿਰਦਾ ਮੋਮ ਵਾਂਗੂ ਪਿੰਗਲ ਜਾਵੇ, ਆਖਣ ਲੱਗੇ ਤਾਂ ਮੁਸਲਮਾਨ ਕਹਾਉਣ ਦਾ ਹੱਕਦਾਰ ਆ। ਨਾਨਕ ਸਰਬ ਜੀਆ ਮਹਾ ਰਮਤ ਹੋਵੇ, ਰਮਤ ਹੋਵੇ ਤਾਂ ਮੁਸਲਮਾਨ, ਤਾਂ ਕਹਿੰਦੇ ਮੁਸਲਮਾਨ ਕਹਾਵਾ, ਤਾਂ ਮੁਸਲਮਾਨ। ਆਖਣ ਲੱਗੇ ਕਰੂ ਤੂੰ ਤਾਂ ਮੁਸਲਮਾਨ ਕਹਾਉਣ ਦੇ ਹੱਕ ਆ ਜੇ ਤੂੰ ਦਇਆ ਕਰੇ ਕਿਸੇ ਤੇ। ਆਖਣ ਲੱਗੇ ਤੂੰ ਤਾਂ ਪਰਜਾ ਨੂੰ ਦੁਖੀ ਕਰਤਾ। ਆਖਣ ਲੱਗਾ ਕਿਰਪਾ ਕਰੋ ਹੁਣ ਬਖਸ਼ੋ, ਚਰਨਾਂ ਨਾਲ ਲਾਓ ਮੈਨੂੰ। ਕਵੀ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਇੱਕ ਲਾਗਤ ਹੀ ਭੋਏ ਕਰ ਪਰਿਆ, ਪਰਾ ਕਰੇ ਜੇ ਸ਼ੇਕ। ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ ਤੇ ਕਹਿ ਕੇ ਸਮਾਪਤੀ ਕਰਾਂਗੇ। ਇੱਕ ਸੰਤ ਤੁਰਿਆ ਜਾ ਰਿਹਾ ਸੰਤ, ਤੇ ਉਹਨੂੰ ਇੱਕ ਤੁਰੇ ਜਾਂਦੇ ਨੂੰ ਅੱਗੇ ਬਾਗ ਆ ਗਿਆ, ਬਾਗ ਤੇ ਫਲ ਟੁੱਟਿਆ ਸੀ ਬਾਗ ਦਾ, ਬਾਹਰ ਫਿਰਨੀ ਚ ਫਲ ਸੀ, ਤੁਰੇ ਜਾਂਦੇ ਦੇਖਿਆ ਫਲ ਬੜਾ ਵਧੀਆ, ਚੁੱਕਿਆ ਸਾਫ਼ ਕੀਤਾ ਤੇ ਚੁੱਕ ਕੇ ਖਾ ਲਿਆ। ਬਾਗ ਦੇ ਵਿੱਚ ਮਨ ਦੇ ਵਿੱਚ ਖਿਆਲ ਆਇਆ, ਮਨਾ ਤੂੰ ਬਾਗ ਨੂੰ ਉਸਨੂੰ ਪਾਣੀ ਦਿੰਦਾ ਰਿਹਾ ਆ, ਜਿਹਦਾ ਜਾ ਕੇ ਤੁਰੇ ਜਾਂਦੇ ਚੁੱਪ ਕਰਕੇ ਚੁੱਕ ਕੇ ਫਲ ਖਾ ਲਿਆ। ਆਖਣ ਲੱਗੇ ਤੈਨੂੰ ਲੇਖਾ ਦੇਣੇ ਪਏਗਾ, ਸਾਧ ਸੀ ਬੰਦਗੀ ਵਾਲਾ, ਆਖਣ ਲੱਗੇ ਤੈਨੂੰ ਲੇਖਾ ਦੇਣੇ ਪਏਗਾ, ਨਹੀਂ ਤਾਂ ਇਸ ਤਰ੍ਹਾਂ ਕਰ ਜਾ ਕੇ ਜਿਨ੍ਹਾਂ ਦਾ ਬਾਗ ਆ ਉਹਨਾਂ ਕੋਲੋਂ ਜਾ ਕੇ ਮਾਫ਼ੀ ਮੰਗ ਕੇ ਆ। ਤੁਰ ਪਿਆ ਤੈਨੂੰ ਜਿੱਥੇ ਬਾਗ ਸੀ, ਬਾਗ ਦੇ ਵਿੱਚ ਬੈਠੇ ਸਨ ਮਾਲਕ ਬਾਗ ਦੇ, ਤੇ ਜੇ ਗਿਆ ਆਖਣ ਲੱਗੇ ਮਹਾਰਾਜ ਮੈਂ ਤੁਹਾਡੇ ਕੋਲ ਮਾਫ਼ੀ ਮੰਗਣ ਆਇਆ। ਆਖਣ ਲੱਗੇ ਕਾਹਦੇ ਵਾਸਤੇ? ਆਖਣ ਲੱਗੇ ਮੈਂ ਤੁਰਿਆ ਜਾ ਰਿਹਾ ਸੀ ਤੁਹਾਡੇ ਬਾਗ ਦੇ ਕੋਲ, ਇੱਕ ਟੁੱਟਿਆ ਫਲ ਸੀ ਮੈਂ ਚੁੱਕ ਕੇ ਖਾ ਲਿਆ। ਮਨ ਦੇ ਵਿੱਚ ਖਿਆਲ ਆਇਆ, ਮਨਾ ਤੂੰ ਕਿਹੜਾ ਬਾਗ ਨੂੰ ਪਾਣੀ ਦਿੰਦਾ ਰਿਹਾ, ਤੂੰ ਉਹਦੀ ਸੇਵਾ ਪਾਣੀ ਕਰਦਾ ਰਿਹਾ, ਤੂੰ ਤੁਰਿਆ ਨੇ ਚੁੱਕ ਕੇ ਫਲ ਖਾ ਲਿਆ, ਮੈਂ ਇਸ ਕਰਕੇ ਤੁਹਾਡੇ ਕੋਲ ਮਾਫ਼ੀ ਮੰਗਣ ਆਇਆ, ਮੈਨੂੰ ਮਾਫ਼ ਕਰ ਦਿਓ। ਚਾਰ ਭਰਾ ਸਨ, ਇੱਕ ਭੈਣ ਸੀ, ਮਾਤਾ ਪਿਤਾ ਸੀ, ਸਾਰਿਆਂ ਸਲਾਹ ਲਾਈ ਇਕੱਠੇ ਹੋ ਗਏ। ਆਖਣ ਲੱਗੇ ਸਾਧ ਬੜਾ ਵਧੀਆ, ਕਿੱਥੇ ਸਾਡਾ ਬਾਗ, ਕਿੱਥੋਂ ਇਹ ਆਇਆ ਤੇ ਫਲ ਟੁੱਟਿਆ ਸੀ ਚੁੱਕ ਕੇ ਖਾ ਲਿਆ ਇਹਨਾਂ। ਆਖਣ ਲੱਗੇ ਸਾਧ ਬੜਾ ਵਧੀਆ, ਸਲਾਹ ਲਾਈ। ਆਖਣ ਲੱਗੇ ਇੱਦਾਂ ਕਰੀਏ, ਆਪਾਂ ਆਪਣੀ ਭੈਣ ਦਾ ਰਿਸ਼ਤਾ ਇਸ ਨੂੰ ਦੇ ਦਈਏ, ਇਹਦੇ ਨਾਲ ਵਿਆਹ ਕਰ ਦਈਏ। ਆਖਣ ਲੱਗੇ ਠੀਕ ਆ, ਸਲਾਹ ਹੋ ਗਈ। ਆਖਣ ਲੱਗੇ ਇਕੱਠੇ ਹੋ ਗਏ, ਆਖਣ ਲੱਗੇ ਸਾਧ ਜੀ, ਸੰਤ ਜੀ, ਮਾਫ਼ੀ ਤਾਂ ਤੁਹਾਨੂੰ ਦੇ ਦਿੰਦੇ ਹਾਂ, ਪਰ ਤੁਹਾਨੂੰ ਇੱਕ ਸਾਡੀ ਗੱਲ ਮੰਨਣੀ ਪਏਗੀ। ਆਖਣ ਲੱਗੇ ਦੱਸੋ। ਆਖਣ ਲੱਗੇ ਜਿਹੜੀ ਸਾਡੀ ਭੈਣ ਆ ਉਹਦੇ ਨਾਲ ਤੈਨੂੰ ਵਿਆਹ ਕਰਾਉਣਾ ਪਏਗਾ। ਆਖਣ ਲੱਗਾ ਚੰਗਾ, ਮੈਂ ਮਾਫ਼ੀ ਮੰਗਣ ਵਾਸਤੇ ਆਇਆ। ਆਖਣ ਲੱਗੇ ਮਹਾਰਾਜ ਮੈਂ ਨਹੀਂ ਵਿਆਹ ਕਰਾਉਂਦਾ। ਆਖਣ ਲੱਗੇ ਫਿਰ ਅਸੀਂ ਮਾਫ਼ੀ ਨਹੀਂ ਤੈਨੂੰ ਦਿੰਦੇ, ਤੈਨੂੰ ਮਾਫ਼ੀ ਚਾਹੀਦੀ। ਆਖਣ ਲੱਗੇ ਮਾਫ਼ੀ ਤਾਂ ਚਾਹੀਦਾ। ਆਖਣ ਲੱਗੇ ਫਿਰ ਸਾਡੀ ਲੜਕੀ ਨਾਲ ਵਿਆਹ ਕਰਾ। ਆਖਣ ਲੱਗੇ ਫਿਰ ਮਾਫ਼ੀ ਮਿਲ ਜਾਏਗੀ? ਆਖਣ ਲੱਗੇ ਹਾਂਜੀ, ਮਾਫ਼ੀ ਮਿਲ ਜਾਏਗੀ। ਆਖਣ ਲੱਗੇ ਸਾਦਾ, ਪਹਿਲਾਂ ਸਾਡੀਆਂ ਸ਼ਰਤਾਂ, ਸਾਡੀ ਕੁੜੀ ਦੇ ਗੁਣ ਸੁਣ ਲਾ, ਕਿਹੋ ਜਿਹਾ ਚ ਗੁਣ, ਸਾਡੀ ਭੈਣ ਚ ਗੁਣ ਸੁਣ ਲਾ। ਆਖਣ ਲੱਗੇ ਜਿਹੜੀ ਸਾਡੀ ਭੈਣ ਆ ਨਾ, ਆਖਣ ਲੱਗੇ ਉਹ ਅੱਖਾਂ ਤੋਂ ਅੰਨੀ ਆ, ਉਹ ਜਵਾਨ ਤੋਂ ਗੂੰਗੀ ਆ, ਉਹ ਕੰਨਾਂ ਤੋਂ ਬੋਲੀ ਆ, ਉਹ ਹੱਥਾਂ ਤੋਂ ਕੋੜਨਾ ਤੇ ਪੈਰਾਂ ਤੋਂ ਪਿੰਗਲੀ ਆ। ਆਖਣ ਲੱਗੇ ਆ ਸਾਡੀ ਕੁੜੀ ਦੇ ਚ ਔਗਣਾ, ਇਸ ਕਰਕੇ ਤੈਨੂੰ ਆਖਣ ਲੱਗੇ ਆ, ਪਹਿਲਾਂ ਬਾਅਦ ਚ ਲਾ ਕੇ ਤੇ ਰੌਲਾ ਪਾਈ ਦੱਸਿਆ ਨੀ। ਆਖਣ ਲੱਗੇ ਮਹਾਰਾਜ ਮੈਂ ਤਾਂ ਹੋਰ ਫਸ ਗਿਆ, ਮੈਂ ਤਾਂ ਮਾਫ਼ੀ ਲੈਣਾ ਆ। ਆਖਣ ਲੱਗੇ ਮੈਂ ਨੀ ਫਿਰ ਵਿਆਹ ਕਰਾਉਂਦਾ। ਆਖਣ ਲੱਗੇ ਫਿਰ ਅਸੀਂ ਮਾਫ਼ੀ ਨੀ ਦਿੰਦੇ, ਸਾਹ ਸੀ ਉਹ ਆਖਦਾ ਸੀ ਮੈਨੂੰ ਲੇਖਾ ਤਾਂ ਜਾ ਕੇ ਦੇਣਾ ਪੈਗਾ, ਮੈਂ ਫਲ ਖਾਧਾ, ਇਸ ਤਰ੍ਹਾਂ ਸਾਹ ਸੀ ਬਿਰਤੀ ਵਾਲਾ। ਆਖਣ ਲੱਗੇ ਫਿਰ ਅਸੀਂ ਮਾਫ਼ੀ ਨੀ ਦਿੰਦੇ ਜਦੋਂ ਤੱਕ ਵਿਆਹ ਨੀ ਕਰਾਉਂਦਾ। ਆਖਣ ਲੱਗੇ ਚਲੋ ਠੀਕ ਆ, ਫਿਰ ਮਾਫ਼ੀ ਦੇ ਦਊਗੇ। ਆਖਣ ਲੱਗੇ ਮਾਫ਼ੀ ਦੇ ਦਾਂਗੇ। ਜਦੇ ਆਪਣੀ ਭੈਣ ਨੂੰ ਉਹਨਾਂ ਨਾਲ ਤਿਆਰ ਕਰਕੇ ਸਾਧ ਦੇ ਅੱਗੇ ਲਿਆਂਦਾ, ਉਹ ਜਿਹੜੀ ਲੜਕੀ ਆ ਉਹ ਵੇਖਦੀ ਵੀ ਆ, ਬੋਲਦੀ ਵੀ ਆ, ਸੁਣਦੀ ਵੀ ਆ, ਹੱਥ ਪੈਰ ਵੀ ਸਾਫ਼ ਆ ਤੇ ਪੈਰ ਵੀ ਸਾਫ਼ ਆ। ਜਦੋਂ ਲੜਕੀ ਸਾਧ ਦੇ ਅੱਗੇ ਆਈ, ਸਾਧ ਨਾਲ ਵੇਖਿਆ ਵੀ ਸਾਰੇ ਅੰਗ ਪੈਰ ਪੂਰੇ ਆ, ਸਾਰਾ ਕੁਝ ਠੀਕ ਆ। ਉਹ ਜਿਹੜੀ ਲੜਕੀ ਸੀ ਉਹਦੇ ਭਰਾਵਾਂ ਨੂੰ ਆਖਣ ਲੱਗਾ, ਆਖਣ ਲੱਗਾ ਮੈਂ ਤਾਂ ਨੀ ਵਿਆਹ ਕਰਾਉਂਦਾ ਤੁਹਾਡੀ ਲੜਕੀ ਨਾਲ। ਆਖਣ ਲੱਗੇ ਕਿਉਂ? ਆਖਣ ਲੱਗੇ ਜਿਸ ਤਰ੍ਹਾਂ ਦੇ ਤੁਸੀਂ ਝੂਠੇ ਹੋ ਉਸ ਤਰ੍ਹਾਂ ਤੁਹਾਡੀ ਭੈਣ ਝੂਠੀ ਹੋਵੇਗੀ। ਆਖਣ ਲੱਗੇ ਕਿਉਂ? ਆਖਣ ਲੱਗੇ ਤੁਸੀਂ ਮੈਨੂੰ ਆਖਦੇ ਸੀ ਇਹ ਜਵਾਨ ਤੋਂ ਗੂੰਗੀ ਆ, ਬੋਲੀ ਆ, ਅੰਨੀ ਆ, ਕੋੜਨਾ ਤੇ ਪਿੰਗਲੀ ਆ। ਆਖਣ ਲੱਗੇ ਸਾਰਾ ਕੁਝ ਇਹਦਾ ਠੀਕ ਠਾਕ ਆ। ਆਖਣ ਲੱਗੇ ਫਿਰ ਤੁਹਾਡੀ ਭੈਣ ਵੀ ਇਸ ਤਰ੍ਹਾਂ ਹੀ ਝੂਠੀ ਹੋਗੀ। ਆਖਣ ਲੱਗੇ ਮੈਂ ਤਾਂ ਨਹੀਂ ਵਿਆਹ ਕਰਾਉਂਦਾ। ਆਖਣ ਲੱਗੇ ਉਹ ਸਾਦਾ, ਤੂੰ ਸਾਧ ਤਾਂ ਹੈ ਪਰ ਤੂੰ ਸਾਡੀ ਗੱਲ ਨਹੀਂ ਸਮਝਿਆ। ਆਖਣ ਲੱਗੇ ਸਾਦਾ, ਅਸੀਂ ਜਵਾਨ ਤੋਂ ਗੂੰਗੀ ਇਸ ਕਰਕੇ ਆਖਿਆ ਇਹ ਮਾੜਾ ਬੋਲਦੀ ਨੀ, ਚੰਗਾ ਬੋਲਦੀ ਆ, ਕਿਸੇ ਦਾ ਦਿਲ ਨਹੀਂ ਦੁਖਾਉਂਦੀ। ਆਖਣ ਲੱਗੇ ਅੱਖਾਂ ਤੋਂ ਅੰਨੀ, ਤੈਨੂੰ ਇਸ ਕਰਕੇ ਆਖਿਆ ਇਹ ਮਾੜਾ ਵੇਖਦੀ ਨੀ ਕਿਸੇ ਨੂੰ, ਇਹ ਸੰਗਲ ਚੱਲ ਜਾਂਦੀ ਆ ਸਾਧਾਂ ਸੰਤਾਂ ਦੇ, ਗੁਰੂਆਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੀ ਆ ਇਹ ਨੇਤਰਾਂ ਦੇ ਨਾਲ, ਸੰਸਾਰ ਲੋ ਇੰਨੀ ਆ, ਅਸੀਂ ਤੈਨੂੰ ਅੰਨੀ ਇਸ ਕਰਕੇ, ਕੰਨਾਂ ਤੋਂ ਬੋਲੀ ਇਸ ਕਰਕੇ ਆਖਿਆ ਵੀ ਇਹ ਮਾੜਾ ਜਿਹੜਾ ਸੁਣਦੀ ਨੀ, ਚੰਗਾ ਸੁਣਦੀ ਆ, ਹਰ ਜਾ ਸੁਣਦੀ ਆ ਸਤਿਗੁਰ ਸਾਧਾਂ ਸੰਤਾਂ ਦੀ ਕਥਾ ਵਾਰਤਾ ਸੁਣਦੀ ਆ, ਇਸ ਕਰਕੇ ਤੈਨੂੰ ਇਹ ਆਖਿਆ ਵੀ ਦੁਨੀਆਂ ਇਹ ਬੋਲੀ ਆ, ਦੁਨੀਆਂ ਵੱਲੋਂ ਬੋਲੀ ਆ, ਇਹ ਪੈਰਾਂ ਤੋਂ ਹੱਥਾਂ ਤੋਂ ਕੋਹ ਨੇ, ਇਸ ਕਰਕੇ ਆਖਿਆ ਇਹ ਮਾੜਾ ਕਰਮ ਨੀ ਹੱਥਾਂ ਨਾਲ ਕਰਦੀ, ਸਾਧਾਂ ਸੰਤਾਂ ਦੀ ਆਏ ਗਿਆ ਪੀਰਾਂ ਫਕੀਰਾਂ ਦੀ ਸੇਵਾ ਕਰਦੀ ਆ ਹੱਥਾਂ ਨਾਲ ਇਹ। ਪੈਰਾਂ ਤੋਂ ਪਿੰਗਲੀ ਇਸ ਕਰਕੇ ਤੈਨੂੰ ਆਖਿਆ ਸਾਧਾ, ਇਹ ਮਾੜੇ ਪਾਸੇ ਪੈਰਾਂ ਨਾਲ ਚੱਲ ਕੇ ਨਹੀਂ ਜਾਂਦੀ, ਚੰਗੇ ਪਾਸੇ ਜਾਂਦੀ ਆ। ਸਾਧਾ ਸੰਤਾਂ ਦੇ ਜਿੱਥੇ ਦਰਸ਼ਨ ਹੁੰਦੇ ਆ ਉੱਥੇ ਜਾ ਕੇ ਬਹਿੰਦੀ ਆ, ਚੰਗੇ ਪਾਸੇ ਜਾਂਦੀ ਆ। ਆਖਣ ਲੱਗੇ ਸਾਧਾ ਤੈਨੂੰ ਇਸ ਕਰਕੇ ਆਖਿਆ ਆ। ਕਹਿੰਦੇ ਕਬੀਰ ਸਾਹਿਬ ਗੁਰਬਾਣੀ ਚ ਲਿਖਦੇ ਨੇ, ਕਹਿੰਦੇ ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ਪਾਪ ਹੋਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਆਖਣ ਲੱਗੇ ਦੁਨੀਆਂ ਲੋ ਹੇ ਪਿੰਗਲੀਆ ਕੋੜਨਾ ਤੇ ਸਾਰਾ ਕੁਝ ਠੀਕ ਆ। ਗੁਰਮੁਖੋ ਸਮਾਂ ਸਮਾਪਤ ਆ। ਮੈਂ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਇਤਿਹਾਸ ਸ਼ੁਰੂ ਕੀਤਾ ਸੀ, ਟਾਈਮ ਕਾਰਨ ਥੋੜੇ ਕਾਰਨ ਛੋਟੀ ਸਾਖੀ ਸੁਣਾਈ ਆਪ ਜੀ ਨੂੰ, ਸ਼ੁਰੂ ਕੀਤਾ ਸਾਹ ਧਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ। ਇੱਕ ਮਿੰਟ ਦੀ ਸਾਖੀ ਇਹਦੀ ਕਰਕੇ ਸਮਾਪਤੀ ਕਰਦੇ ਆ। ਕਾਂਸ਼ੀਪੁਰ ਇਲਾਕੇ ਦਾ ਦੌਰਾ ਸੀ ਗੁਰਮੁਖੋ, ਮੈਂ ਵੀ ਨਾਲ ਸੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਦੇ, ਰਣਜੀਤ ਸਿੰਘ ਵੀ ਮੇਰੇ ਨਾਲ ਸੀ, ਅਸੀਂ ਲੰਗਰ ਕੀਤਾ ਦੋਨਾਂ ਨੇ। ਆਸਾ ਦੀ ਵਾਰ ਦਾ ਭੋਗ ਪਿਆ, ਜਿਹੜਾ ਉਹ ਸਾਹ ਸੀ ਚੜਾਈ ਕੀਤਾ ਉਹਨਾਂ ਦੱਸ ਦਿੱਤਾ ਮੈਂ ਚੜਾਈ ਕਰ ਜਾਣਾ, ਉਹਨਾਂ ਆਪਣਾ ਪਾਠ ਆਪੇ ਕੀਤਾ ਸੀ। ਆਖਣ ਲੱਗਾ ਮੈਂ ਦਸਮ ਦਾ ਪਾਠ ਵੀ ਕੀਤਾ, ਆਦਿ ਦਾ ਪਾਠ ਵੀ ਕੀਤਾ, ਸਤਿਗੁਰੂ ਦੇ ਸੱਚੇ ਪਾਤਸ਼ਾਹ ਨੂੰ ਸੱਦਿਓ ਤੇ ਮੇਰਾ ਭੋਗ ਪਵਾਇਓ। ਸਤਿਗੁਰੂ ਦੇ ਸੱਚੇ ਪਾਤਸ਼ਾਹ ਗਏ ਤੇ ਇੱਕ ਕਾਂਸ਼ੀਪੁਰ ਦੀ ਬੀਬੀ ਉੱਥੇ ਆਈ, 30-32 ਸਾਲ ਦੀ ਉਮਰ ਉਸਦੀ ਹੋਵੇਗੀ। ਆਖਣ ਲੱਗੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਘਰੇ ਚਰਨ ਪਾਓ। ਆਈ 7-8 ਘਰਾਂ ਤੇ 2 ਘਰ ਸਾਡੇ ਲਾਗੇ ਹਿੰਦੂਆਂ ਦੇ ਆ, ਉਹਨਾਂ ਦੇ ਘਰੇ ਵੀ ਚਰਨ ਬਣੇ। ਸੱਚੇ ਪਾਤਸ਼ਾਹ ਆਖਣ ਲੱਗੇ ਬੀਬੀ ਮੇਰੇ ਕੋਲ ਟਾਈਮ ਨਹੀਂ। ਤੇ ਬੀਬੀ ਨਾਲ ਕੀ ਕੀਤਾ ਫਿਰ, ਸਾਡੇ ਕੋਲ ਰਸੋਈ ਲੱਗ ਸੀ ਥੋੜੀ ਹੜਮੀ, ਉੱਥੇ ਆ ਕੇ ਉਹ ਮੈਂ ਉਹਨੂੰ ਆਖਿਆ ਬੀਬੀ ਪ੍ਰਸ਼ਾਦਾ ਛਕ ਲਾ। ਮਨ ਭਰਿਆ ਉਹਦਾ, ਆਖਣ ਲੱਗੀ ਮੈਂ ਪ੍ਰਸ਼ਾਦਾ ਨਹੀਂ ਛਕਣਾ। ਮੈਂ ਉਹਨੂੰ ਤੱਕੇ ਨਾਲ ਇੱਕ ਪ੍ਰਸ਼ਾਦਾ ਫੜਾਇਆ, ਆਖਿਆ ਛਕ ਲਾ। ਥਾਲੀ ਫੜੀ, ਸਤਿਗੁਰੂ ਦੇ ਸੱਚੇ ਪਾਤਸ਼ਾਹ ਦੀ ਵਾਰ ਦਾ ਭੋਗ ਪਿਆ ਤੇ ਫਟਾਫਟ ਬੀਬੀ ਨੂੰ ਲੱਭਣਾ ਕੀਤਾ। ਆਖਣ ਲੱਗੇ ਬੀਬੀ ਕਿੱਥੇ, ਹੁਣ ਲੱਭੋ। ਜਦੋਂ ਥਾਲੀ ਹੱਥ 'ਚ ਫੜੀ ਤੇ ਸਿਨੇਹ ਆਇਆ, ਆਖਣ ਲੱਗੇ ਬੀਬੀ ਸੱਚੇ ਤੂੰ ਕਾਂਸ਼ੀਪੁਰ ਨਹੀਂ, ਆਖਣ ਲੱਗੇ ਸੱਚੇ ਪਾਤਸ਼ਾਹ ਤੈਨੂੰ ਯਾਦ ਕੀਤਾ ਛੇਤੀ ਚੱਲ। ਤੇ ਗੁਰਮੁਖੋ ਉੱਥੇ ਉਹਨਾਂ ਥਾਲੀ ਛੱਡਤੀ ਸੀ, ਮਸਤਾਨੀ ਹੋ ਗਈ ਉੱਥੇ। ਸੱਚੇ ਪਾਤਸ਼ਾਹ ਆਖਣ ਲੱਗੇ ਬੀਬੀ ਮੈਂ ਤਾਂ ਤੈਨੂੰ ਲੱਭਦਾ ਫਿਰਦਾ, ਚੱਲ ਤੇਰੇ ਘਰੇ ਚੱਲੀਏ। ਅਸੀਂ ਗਰੀਨਵਾਲ ਵਾਸਤੇ ਸੇਵਕਾਂ ਵਾਸਤੇ ਜੂਸ ਤਿਆਰ ਕੀਤਾ ਸੀਗਾ, ਗਰੀਨਵਾਲ ਸੱਚੇ ਪਾਤਸ਼ਾਹ ਜੂਸ ਛਕ ਲਓ। ਆਖਣ ਲੱਗੇ ਹੁਣ ਨਹੀਂ ਕੁਛ ਛਕਣਾ, ਹੁਣ ਨਹੀਂ ਕੁਛ ਲੰਘਦਾ, ਉੱਥੇ ਬੀਬੀ ਦੇ ਪਹਿਲਾਂ ਘਰੇ ਚੱਲੀਏ, ਫੇਰ ਆ ਕੇ ਛਕਾਂਗੇ ਛਕਾਂਗੇ ਜੋਗਣਾ। ਕਿਰਪਾ ਕੀਤੀ ਸੱਚੇ ਪਾਤਸ਼ਾਹ ਉਹਦੇ ਘਰੇ ਚਰਨ ਪਾ ਕੇ 7-8 ਜਾਣੇ ਦੇ। ਤੇ ਜਿਹੜੇ ਹਿੰਦੂ ਸੀ ਉਹ ਆਖਣ ਲੱਗੇ ਵੀ ਤੁਹਾਡਾ ਗੁਰੂ ਆਣਾ ਸਾਡੇ ਘਰੇ ਵੀ ਚਰਨ ਪਾ ਦੇਗਾ। ਆਖਣ ਲੱਗੇ ਹਾਂ ਪਾ ਦੇਗਾ। ਗਰੀਨਵਾਲ ਅਰਜ ਕੀਤੀ, ਆਖਣ ਲੱਗੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਰਕੇ ਆਖਦੇ 2 ਪਰਿਵਾਰ ਆ ਹਿੰਦੂਆਂ ਦੇ, ਤੇ ਕਿਰਪਾ ਕਰੋ ਆਪ ਜੀ ਚਰਨ ਪਾਓ ਤੇ ਦਰਸ਼ਨ ਦਿਓ ਉਹਨਾਂ ਨੂੰ ਵੀ। ਸੱਚੇ ਪਾਤਸ਼ਾਹ ਆਖਣ ਲੱਗੇ ਭਜਨ ਪੁੱਛ, ਆਖਣ ਲੱਗੇ ਨਹੀਂ, ਆਖਣ ਲੱਗੇ ਭਜਨ ਦੇ ਦੇ ਇਹਨਾਂ ਨੂੰ, ਭਜਨ ਦਿੱਤਾ। ਕਹਿਣ ਦਾ ਭਾਵ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ, ਸਤਿਗੁਰ ਸਭਨਾਂ ਦਾ ਭਲਾ ਮਨਾਜਦਾ, ਤਿਸਦਾ ਬਰਾ ਕਿ ਉਹ ਸਤਿਗੁਰ ਆਉਂਦਾ ਹੀ ਸੰਸਾਰ ਤੇ ਭਲਾ ਕਰਨ ਵਾਸਤੇ ਆ। ਗੁਰਮੁਖੋ ਇੰਨੇ ਕਰਜਾ ਕਰਦਾ ਖਿਮਾ ਗਾਚ ਜਾਚਕਾ, ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ।